905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी जीरो डॉलर ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए CIBC.com/transfer पर जाएं।
ਲੱਖ ਵਗਦੇ ਦਰਿਆ ਜਹਾਨੇ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
WTORAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਅੱਜ ਦਿਨ ਬੁੱਧਵਾਰ ਅਕਤੂਬਰ ਮਹੀਨੇ ਦੀ 28 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਰਲਾ ਟੈਂਪਰੇਚਰ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 23 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:51 ਤੇ ਚੜਿਆ, ਛਿਪੇਗਾ 6:15 ਤੇ। ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਆ। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਖਬਰਾਂ ਪੇਸ਼ ਕਰਾਂਗੇ ਪੰਜਾਬ ਤੋਂ ਔਰ ਦੁਨੀਆ ਭਰ ਦੀਆਂ ਔਰ ਲੋਕਲ ਖਬਰਾਂ ਤੇ ਝਾਤ ਮਾਰਨਗੇ ਸਤਪਾਲ ਜੋਲ ਸਾਹਿਬ ਔਰ ਨਾਲ ਦੀ ਨਾਲ ਗੀਤ ਸੰਗੀਤ ਤੋਂ ਇਲਾਵਾ ਤੁਹਾਡੇ ਤੱਕ ਅਸੀਂ ਨਲਸਿਸ ਖਬਰਾਂ ਲੈ ਕੇ ਕਰਕੇ ਪਹੁੰਚਦੇ ਨੇ ਨਪਿੰਦਰ ਬਰਾੜ ਜੀ। ਸੋ ਸਟੂਡੀਓ ਦਾ ਨੰਬਰ ਹੈ 416-620-1778 ਤੇ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ ਨੰਬਰ ਹੈ 416-302-3600। ਕੀ ਕੁਝ ਵਾਪਰ ਰਿਹਾ ਆਸੇ ਪਾਸੇ ਤੁਹਾਡੇ ਟੋਰਾਂਟੋ ਸ਼ਹਿਰ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ, ਇਹ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤੇ ਨਾਲ ਹੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਜਿੱਥੇ ਸਾਰੀ ਦੁਨੀਆਂ 'ਚ ਕਰੋਨਾ ਵਾਇਰਸ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉੱਥੇ ਪੰਜਾਬ ਦੇ ਕਿਸਾਨਾਂ ਦੀ ਗੱਲਬਾਤ ਜ਼ਰੂਰ ਕੀਤੀ ਜਾਵੇਗੀ ਮਹਿਕ ਰੇਡੀਓ 'ਤੇ। ਛੋਟੀ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ ਬ੍ਰੇਕ ਤੋਂ ਬਾਅਦ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
Get ready for the safest Diwali celebration with Brars.
Main Dayal Pabla, mere bolon thonu sab nu pyar bhari sat sri akal, namaste te adab ji. Sanu sab nu pata hi hai ke assi COVID-19 di is bhayanak bimari vich lang rahe haan. ਸਾਡੀ ਹੋਰ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਇਸ ਕਰਕੇ ਘੱਟ ਤੋਂ ਘੱਟ ਹੈਂਡ ਟੱਚ, ਸੋਸ਼ਲ ਡਿਸਟੈਂਸ, ਪ੍ਰੋਪਰ ਸੈਨੇਟਾਈਜ਼ਿੰਗ ਦਾ ਪੂਰਾ ਧਿਆਨ ਰੱਖਦੇ ਹੋਏ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ।
ਦੀਵਾਲੀ ਸੈਲੀਬ੍ਰੇਸ਼ਨ ਇਜ਼ ਸਟਿਲ ਔਨ। ਫਾਰ ਦ ਫਰਸਟ ਟਾਈਮ ਯੂ ਕੈਨ ਪਲੇਸ ਯੋਰ ਫੇਵਰੇਟ ਬ੍ਰਾਰਸ ਆਰਡਰ ਆਨਲਾਈਨ। ਯੂ ਕੈਨ ਈਵਨ ਪ੍ਰੀ ਆਰਡਰ ਐਂਡ ਸਕੈਡਿਊਲ ਫਾਰ ਪਿਕਅਪ ਔਰ ਡਿਲੀਵਰੀ। ਫਾਰ ਡੀਟੇਲਸ ਵਿਜ਼ਿਟ brarsdiwali.com।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-452-0052-0052-0052-0004 ਤੇ ਸੰਪਰਕ ਕੀਤਾ ਜਾ ਸਕਦਾ।
ਕਿੰਨੇ ਪਟਾਕੇ ਹੈ
ਸਰਦਾਰ? 3
ਪਟਾਕੇ, 3 ਤੇ ਚਲਾਉਣ ਵਾਲੇ 6, ਬਹੁਤ ਨਾ ਇਨਸਾਫੀ ਹੈ।
ਤੇ ਫਿਰ ਕੀ ਕਰੀਏ ਸਰਦਾਰ?
ਕਰਨਾ ਕੀ ਹੈ, ਇਹਨਾਂ ਨੂੰ ਲੈ ਜਾਓ ਪਟਾਕਾ ਫੈਕਟਰੀ, ਜਿੱਥੇ ਲੱਗੀ ਹੈ ਪਟਾਕਿਆਂ ਦੀ ਭਾਰੀ ਸੇਲ।
ਪਟਾਕਾ ਫੈਕਟਰੀ, ਸ਼ਾਨਦਾਰ ਪਟਾਕਿਆਂ ਦੀ ਵਾਈਡ ਰੇਂਜ, ਉਹ ਵੀ ਹੋਲਸੇਲ ਪ੍ਰਾਈਸ ਤੇ। ਪਟਾਕਾ ਫੈਕਟਰੀ ਆਓ ਤੇ ਭਾਰੀ ਡਿਸਕਾਊਂਟ ਪਾਓ। ਕਾਲ 416-831-5252 ਯਾਨੀ 416-831-5252। 15 ਲੋਕੇਸ਼ਨਸ ਟੂ ਸਰਵ ਯੂ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਪੰਜਾਬੀਆਂ ਨਾਲ ਜੁੜੀ ਹਰ ਆਮ ਅਤੇ ਖਾਸ ਖਬਰ ਪਹੁੰਚਾਉਂਦੇ ਹਾਂ ਤੁਹਾਡੇ ਤੱਕ। ਖਬਰ ਹੋਵੇ ਸਿਆਸੀ ਗਲਿਆਰਿਆਂ ਤੋਂ ਜਾਂ ਹੋਵੇਗਾ ਫਿਲਮੀ ਸਿਤਾਰਿਆਂ ਦੀ, ਪੰਜਾਬ ਦੀ ਮਿੱਟੀ ਦੀ ਮਹਿਕ ਨਾਲ ਭਰਿਆ ਹਰ ਅੰਦਾਜ਼ ਮਹਿਕ ਰੇਡੀਓ ਦੇ ਨਾਲ। ਮਹਿਕ ਮੀਡੀਆ ਗਰੁੱਪ, ਦ ਨੇਮ ਕਮਿਊਨਿਟੀ ਟਰੱਸਟ।
ਜੀ ਹਾਂ, ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੋਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਅਕਾਲ ਟਰੱਕ ਲਿਊ ਐਂਡ ਵਾਸ਼ ਵੱਲੋਂ ਸਪੋਂਸਰ ਕੀਤਾ ਗਿਆ। ਜੇ ਤੁਸੀਂ ਟਰੱਕ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹਾਂ, ਵਾਸ਼ ਕਰਾਉਣਾ ਚਾਹੁੰਦੇ ਹਾਂ, ਜੈਲੋ ਸਟਿੱਕਰ ਲਵਾਉਣਾ ਹੋਵੇ ਜਾਂ ਫਿਰ ਟਾਇਰਾਂ ਦੀ ਸਰਵਿਸ ਕਰਾਉਣੀ ਹੈ, ਕੁਆਲਿਟੀ ਟਾਇਰ ਸਰਵਿਸ ਦਿੰਦੇ ਨੇ 1776 ਮੇਅਰ ਸਾਈਡ ਡਰਾਈਵ ਤੇ ਜੱਸ ਔਰ ਐਲੇ ਵਾਲੇ। ਰਾਜਾ ਬਾਈ ਜੀ ਦਾ ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਹਨਾਂ ਖਬਰਾਂ ਨੂੰ ਹੀਰੋ ਮੀਡੀਆ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਤੁਸੀਂ ਗੂਗਲ ਦੀ ਟੌਪ ਤੇ ਆਪਣਾ ਬਿਜ਼ਨਸ ਲੈ ਕੇ ਆਉਣਾ ਚਾਹੁੰਦੇ ਤਾਂ 905-500-1313 ਤੇ ਕਾਲ ਕੀਤੀ ਜਾ ਸਕਦੀ, 905-500-1313 ਤੇ ਸੰਪਰਕ ਕਰ ਸਕਦੇ ਹਾਂ। ਤੇ ਪ੍ਰੋਗਰਾਮ ਨੂੰ ਪਟਾਕਾ ਫੈਕਟਰੀ ਵੱਲੋਂ ਵੀ ਸਪੋਂਸਰ ਕੀਤਾ ਗਿਆ। ਨੰਬਰ ਹੈ 416-831-5552 ਤੇ ਕਾਲ ਕੀਤੀ ਜਾ ਸਕਦੀ ਹੈ। ਏਵਨ ਕੌਂਕਰੀਟ ਤੋਂ ਤੁਸੀਂ ਕੌਂਕਰੀਟ ਦੀਆਂ ਸਵਾਵਾਂ ਲੈਣੀਆਂ ਚਾਹੁੰਦੇ ਹਾਂ ਤੇ 416-456-1412 416-456-1412 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਆਟੋ ਹੱਟ ਕਲੀਜ਼ਨ ਦਾ ਨੰਬਰ ਨੋਟ ਕਰੋ ਜੇ ਤੁਹਾਡੀ ਗੱਡੀ ਕਿਤੇ ਲੱਗ ਵੱਜ ਗਈ ਹੈ, ਗੱਡੀ ਨੂੰ ਰੰਗ ਰੋਗਨ ਕਰਾਉਣਾ ਚਾਹੁੰਦੇ ਹਾਂ। ਇੰਸ਼ੋਰੈਂਸ ਕੰਪਨੀ ਨਾਲ ਵੀ ਆਪ ਗੱਲਬਾਤ ਕਰਦੇ ਨੇ ਨਿੰਦਰ ਬਾਈ ਜੀ, ਤੇ ਡਿਟੈਕਟੇਬਲ ਵੀ ਨਹੀਂ ਲਿਆ ਜਾਂਦਾ। ਔਰ ਨੰਬਰ ਹੈ 416-786-0000 416-786-0000 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਹੋਮ ਲਾਈਫ ਸਿਲਵਰ ਸਿਟੀ ਦੇ ਗਰਚਾ ਬ੍ਰਦਰ ਵੀ ਸਪੋਂਸਰ ਕਰ ਦਿੰਦੇ। ਹੋਮ ਲਾਈਫ ਸਿਲਵਰ ਸਿਟੀ ਤੁਹਾਡੇ ਲਈ ਹਾਜ਼ਰ ਹੈ। 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਇਹਨਾਂ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਜਤਿੰਦਰ ਗੰਡਮ ਜੀ ਹੋਣਾ ਦਾ ਨੰਬਰ ਨੋਟ ਕਰ ਲਓ ਜੇ ਤੁਸੀਂ ਕਿਸੇ ਵੀ ਪ੍ਰੋਪਰਟੀ ਦੀ ਜਾਣਕਾਰੀ ਲੈਣੀ ਹੈ। ਤੇ ਨੰਬਰ ਹੈ 647-2650-6 ਤੇ ਕਾਲ ਕੀਤੀ ਜਾ ਸਕਦੀ ਹੈ। ਰਮਨ ਜੀ, ਵੈਲਕਮ ਟੂ ਦੀ ਸ਼ੋ ਜੀ ਆਇਆਂ ਨੂੰ ਗੁਆਟੀ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਮੀਡੀਆ ਤੇ ਵੱਡੀਆਂ ਟੈਕਨੋਲੋਜੀ ਕੰਪਨੀਆਂ ਜੋ ਬਾਈਡਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੁਕਾਉਣ ਦੇ ਇਲਜ਼ਾਮ ਲਾਏ ਨੇ। ਚੋਣ ਰੈਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਜੋ ਅਸੀਂ ਅੱਜ ਵੇਖ ਰਹੇ ਹਾਂ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ। ਟਰੰਪ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਸਮਾਂ ਤੇ ਮੀਡੀਆ ਤੇ ਵੱਡੀ ਟੈਕਨੋਲੋਜੀ ਕੰਪਨੀਆਂ ਲਈ ਇਹ ਬੇਹੱਦ ਦੁਖਦਾਈ ਯੁੱਗ ਮੰਨਿਆ ਜਾਏਗਾ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਕੰਪਨੀਆਂ ਦੇ ਨਾਲ ਕੀ ਹੋ ਰਿਹਾ। ਮੇਰੇ ਖਿਆਲ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਨੁਕਸਾਨ ਪਹੁੰਚਾਇਆ ਕਿਉਂਕਿ ਉਹਨਾਂ ਆਪਣੇ ਆਪ ਨੂੰ ਬਹੁਤ ਸੀਮਿਤ ਕਰ ਲਿਆ। ਉਹਨਾਂ ਕਿਹਾ ਕਿ ਤੁਹਾਨੂੰ ਜਦੋਂ ਭ੍ਰਿਸ਼ਟਾਚਾਰ ਨਹੀਂ ਦਿਖਾਉਣਾ ਚਾਹੁੰਦੇ, ਜਿਵੇਂ ਕਿ ਬਾਈਡਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਤਾਂ ਕੋਈ ਜਾਣਦਾ ਹੈ। ਵੀਅਤਨਾਮ 'ਚ 20 ਸਾਲ ਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਤੂਫਾਨ ਟਾਈਫੂਨ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਕਿਸ਼ਤੀਆਂ 'ਚ ਸਵਾਰ 12 ਸ਼ੇਰੇ ਸਮੁੰਦਰ 'ਚ ਲਾਪਤਾ ਹੋ ਗਏ। ਕਾਫੀ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲੀਆਂ। ਉਦੋਂ ਸਮੁੱਚੇ ਲਾਪਤਾ ਮਛੇਰਿਆਂ ਦੀ ਭਾਲ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ। ਭਿਆਨਕ ਤੂਫਾਨ ਦੇ ਚੱਲਦੇ ਕਰੀਬ 40,000 ਲੋਕਾਂ ਨੂੰ ਕਦੇ ਤੋਂ ਦੂਰ ਪਹੁੰਚਾਇਆ ਗਿਆ। ਪ੍ਰਧਾਨ ਮੰਤਰੀ ਨਵੀਨ ਜੁਆਨਪੁਕ ਨੇ ਹੁਕਮ ਦਿੱਤੇ ਕਿ ਤੂਫਾਨ ਦੀ ਰਾਹ 'ਚ ਆਉਣ ਵਾਲੇ ਕਰੀਬ 13 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ। ਟਾਈਫੋਨ ਦੇ ਖਤਰੇ ਨੂੰ ਦੇਖ ਕੇ ਸੂਬਾਈ ਅਧਿਕਾਰੀਆਂ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਨੇ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦੀ ਗਈ ਹੈ। ਤੂਫਾਨ ਦੇ ਖਤਰੇ ਦੇ ਮੱਦੇਨਜ਼ਰ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਨੇ, 200 ਤੋਂ ਵੱਧ ਉਡਾਣਾਂ ਰੱਦ ਨੇ। ਇਸ ਤੋਂ ਇਲਾਵਾ ਮੌਸਮ ਨੂੰ ਦੇਖਦਿਆਂ ਰੇਲ ਸੇਵਾਵਾਂ ਵੀ ਫਿਲਹਾਲ ਦੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਪਾਕਿਸਤਾਨ ਦੀਆਂ ਜੇਲ੍ਹਾਂ ਚ ਬੰਦ ਭਾਰਤੀ ਨਾਗਰਿਕ ਰਿਹਾ ਕਰਕੇ ਭਾਰਤ ਭੇਜ ਦਿੱਤੇ ਗਏ ਨੇ। ਭਾਰਤੀ ਹਾਈ ਕਮਿਸ਼ਨ ਦੀ ਪਟੀਸ਼ਨ ਤੇ ਇਸਲਾਮਾਬਾਦ ਹਾਈ ਕੋਰਟ ਦੀ ਰਿਪੋਰਟ ਤਲਬ ਕਰਨ ਤੇ ਪਾਕਿਸਤਾਨੀ ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਇਸਦੇ ਬਾਵਜੂਦ ਹਾਈ ਕੋਰਟ ਨੇ ਸਰਕਾਰ ਨੂੰ ਝਾੜ ਪਾਈ ਹੈ ਤੇ ਕਿਹਾ ਕਿ ਕਿਸੇ ਵੀ ਕੈਦੀ ਨੂੰ ਉਸਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹ ਚ ਰੱਖਣਾ ਵੱਡਾ ਅਪਰਾਧ ਹੈ। ਸਾਰੇ ਭਾਰਤੀ ਨਾਗਰਿਕਾਂ ਨੂੰ ਰਿਹਾ ਕਰਕੇ ਫੌਰੀ ਉਹਨਾਂ ਦੇ ਦੇਸ਼ ਭੇਜਿਆ ਜਾਵੇ। ਇਹਨਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਸੂਸੀ ਤੇ ਅੱਤਵਾਦ ਫੈਲਾਉਣ ਦੇ ਦੋਸ਼ ਚ ਪਾਕਿਸਤਾਨੀ ਅਦਾਲਤ ਤੋਂ ਸਜ਼ਾ ਹੋਈ ਸੀ, ਜਿਸ ਨੂੰ ਉਹਨਾਂ ਨੇ ਮੁਕੰਮਲ ਕਰ ਲਿਆ। ਭਾਰਤੀ ਹਾਈ ਕਮਿਸ਼ਨ ਨੇ ਆਪਣੀ ਪਟੀਸ਼ਨ ਚ ਕਿਹਾ ਸੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਜੇਲ੍ਹ ਚ ਰੱਖਣਾ ਪਾਕਿਸਤਾਨ ਦੇ ਸੰਵਿਧਾਨ ਦੀ ਉਲੰਘਣਾ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਜਵਾਈ ਸਫਦਰ ਅਵਾਨ ਦੀ ਗ੍ਰਿਫਤਾਰੀ ਦੀ ਜਾਂਚ ਲਈ ਮੰਤਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਸਥਾਨਕ ਮੀਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕਰਾਚੀ ਚ ਮੁੱਖ ਮੰਤਰੀ ਦੇ ਨਿਵਾਸ ਚ ਮੰਗਲਵਾਰ ਕਮੇਟੀ ਦੀ ਬੈਠਕ ਹੋਈ। ਇਸ ਦੌਰਾਨ ਕਮੇਟੀ ਨੇ ਘਟਨਾ ਦੀ ਰਿਪੋਰਟ ਤਿਆਰ ਕਰਨ ਲਈ ਰੋਜ਼ਾਨਾ ਬੈਠਕ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ, ਅਜਿਹੇ ਚ ਸਾਊਦੀ ਅਰਬ ਵੱਲੋਂ ਪਾਕਿਸਤਾਨ ਨੂੰ ਵੱਡਾ ਝਟਕਾ ਮਿਲਿਆ। ਸਾਊਦੀ ਅਰਬ ਨੇ ਪਾਕਿਸਤਾਨ ਦਾ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਗਿਲਗਿਤ ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਚ ਰਹਿ ਰਹੇ ਐਕਟਿਵਿਸਟ ਅੰਦਰ ਆਯੂਬ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਸਾਊਦੀ ਅਰਬ ਵੱਲੋਂ ਜਾਰੀ ਇਸ ਨਕਸ਼ੇ ਨੂੰ ਦੇਖ ਕੇ ਇਮਰਾਨ ਖਾਨ ਤੇ ਉਹਨਾਂ ਦੀ ਟੀਮ ਹੈਰਾਨ ਹੈ। ਅੰਮ੍ਰਿਤ ਨੇ ਆਪਣੇ ਟਵੀਟ ਚ ਲਿਖਿਆ ਕਿ ਇਹ ਸਾਊਦੀ ਅਰਬ ਵੱਲੋਂ ਭਾਰਤ ਨੂੰ ਦੀਵਾਲੀ ਦਾ ਤੋਹਫਾ ਹੈ। ਕੇਂਦਰੀ ਮਹਿਲਾ ਕਲਿਆਣ ਤੇ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਉਹਨਾਂ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਤੇ ਉਹਨਾਂ ਕਿਹਾ ਕਿ ਜੋ ਵੀ ਲੋਕ ਮੇਰੇ ਸੰਪਰਕ ਚ ਆਏ ਨੇ ਉਹ ਜਲਦੀ ਹੀ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਉਹਨਾਂ ਨੇ ਪਿਛਲੇ ਦਿਨੀ ਬਿਹਾਰ ਵਿਧਾਨ ਸਭਾ ਲਈ ਚੋਣ ਪ੍ਰਚਾਰ ਕੀਤਾ ਸੀ। ਭਾਰਤ ਚ ਨਿਯਮਿਤ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਫਿਲਹਾਲ 3 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਨਾਗਰਿਕ ਉਡਾਣ DGCA ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ ਹੈ। ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ ਨੇ ਅੱਜ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਨਿਯਮਿਤ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਨੂੰ 3 ਨਵੰਬਰ ਤੱਕ ਮੁਲਤਵੀ ਕਰਨ ਲਈ ਵਧਾ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਅੰਤਰਰਾਸ਼ਟਰੀ ਕਾਰਗੋ ਜਹਾਜ਼ ਤੇ ਵਿਸ਼ੇਸ਼ ਜਹਾਜ਼ਾਂ ਸਮੇਤ ਵੰਦੇ ਭਾਰਤ ਮਿਸ਼ਨ ਦੇ ਤਹਿਤ ਚੱਲਣ ਵਾਲੇ ਜਹਾਜ਼ਾਂ ਦਾ ਸੰਚਾਲਨ ਜਾਰੀ ਰਹੇਗਾ। ਭਾਰਤੀ ਹਵਾਬਾਜ਼ੀ ਰੈਗੂਲੇਟਰ ਨੇ ਇੱਕ ਪੱਤਰ ਚ ਕਿਹਾ ਕਿ ਕੁਝ ਅੰਤਰਰਾਸ਼ਟਰੀ ਉਡਾਣਾਂ ਨੂੰ ਚੋਣਵੇਂ ਮਾਰਗਾਂ ਤੇ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਕਿਸਾਨਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ਼ ਸੰਘਰਸ਼ ਜਾਰੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਚ ਰੇਲ ਰੋਕੋ ਅੰਦੋਲਨ 35ਵੇਂ ਦਿਨ ਚ ਪਹੁੰਚ ਗਿਆ। ਇਸ ਨਾਲ ਹੀ ਰੇਲ ਅੰਦੋਲਨ 3 ਨਵੰਬਰ ਤੱਕ ਵਧਾ ਦਿੱਤਾ ਗਿਆ। 5 ਨਵੰਬਰ ਨੂੰ ਕੌਮੀ ਪੱਧਰ ਤੇ ਚੱਕਾ ਜਾਮ ਕੀਤੇ ਜਾਣ ਦੀ ਵਿਉਂਤਬੰਦੀ ਵੀ ਕੀਤੀ ਜਾ ਰਹੀ ਹੈ। ਵੱਖ ਵੱਖ ਥਾਈ ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾਇਆ ਗਿਆ। ਕਿਸਾਨ ਲੀਡਰਾਂ ਨੇ ਕੈਪਟਨ ਸਰਕਾਰ ਦੀ ਮੀਟਿੰਗ ਚ ਨਾ ਜਾਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ। ਉਧਰ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇਜਾਜ਼ਤ ਦੇਣ ਦੇ ਬਾਵਜੂਦ ਰੇਲਵੇ ਨੇ ਪੰਜਾਬ ਜਾਣ ਵਾਲੀਆਂ ਮਾਲ ਗੱਡੀਆਂ ਨੂੰ ਰੋਕ ਦਿੱਤਾ ਹੈ। 24 ਸਤੰਬਰ ਤੋਂ ਸੂਬੇ ਚ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੈ। ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਨੇ ਤੇ ਉਹਨਾਂ ਰੇਲਵੇ ਟਰੈਕਾਂ ਤੇ ਮੋਰਚੇ ਸਾਂਭੇ ਹੋਏ ਨੇ। ਇਸ ਦੌਰਾਨ ਰੋਕਿਆ ਹੋਇਆ ਸੀ ਪਰ 21 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾਏਗਾ ਤੇ ਯਾਤਰੀ ਟ੍ਰੇਨਾਂ ਤੇ ਫੈਸਲਾ 4 ਨਵੰਬਰ ਨੂੰ ਲਿਆ ਜਾਏਗਾ। ਪਰ ਇਸ ਤੋਂ ਬਾਅਦ ਕੇਂਦਰ ਵੱਲੋਂ ਮਾਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਰੇਲ ਸੇਵਾਵਾਂ ਬਹਾਲ ਕਰਾਉਣ ਲਈ ਦਖਲ ਦੇਣ ਲਈ ਕਿਹਾ ਸੀ ਜਦੋਂ ਰੇਲਵੇ ਵੱਲੋਂ ਸੂਬੇ ਚ ਮਾਲ ਗੱਡੀਆਂ ਦੇ ਸੰਚਾਲਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਅਜੇ ਵੀ ਟਰੈਕ ਰੋਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਪਹਿਲਾਂ ਹੀ ਚੇਤਨ ਕੀਤਾ ਕਿ ਕੇਂਦਰ ਸਰਕਾਰ ਦਾ ਮਾਲ ਗੱਡੀਆਂ ਨੂੰ ਵੀ ਰੋਕਣ ਦਾ ਕਦਮ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹੋਰ ਭੜਕਾ ਸਕਦਾ ਹੈ ਤੇ ਉਧਰ ਕਿਸਾਨਾਂ ਵੱਲੋਂ 5 ਨਵੰਬਰ ਨੂੰ ਦੇਸ਼ ਭਰ ਚ ਕੌਮੀ ਪੱਧਰ ਤੇ ਚੱਕਾ ਜਾਮ ਕਰਨ ਦਾ ਵੀ ਫੈਸਲਾ ਕੀਤਾ ਗਿਆ ਤੇ ਇਸ ਦੇ ਨਾਲ 26 ਤੇ 27 ਨਵੰਬਰ ਨੂੰ ਦਿੱਲੀ ਜਾਣ ਦਾ ਵੀ ਪ੍ਰੋਗਰਾਮ ਐਲਾਨ ਕੀਤਾ ਗਿਆ। ਹੁਣ ਅੰਦੋਲਨ ਦੇ ਅਗਲੇ ਐਕਸ਼ਨ ਨੂੰ ਸਿਰੇ ਚਾੜਨ ਲਈ ਕਿਸਾਨ ਜਥੇਬੰਦੀਆਂ ਨੇ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਲਾਮਬੰਦ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਅੰਦੋਲਨ ਦੌਰਾਨ ਵੱਡੀ ਗਿਣਤੀ ਚ ਇਕੱਠ ਨੇ ਕਿਸਾਨੀ ਰੋਹ ਨੂੰ ਹੋਰ ਤੇਜ਼ ਕਰਨ ਲਈ ਸਹਿਮਤੀ ਜਤਾਈ। ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ। ਪੰਜਾਬ ਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਇਸ ਰਿਪੋਰਟ ਚ ਪੁੱਛਿਆ ਗਿਆ ਕਿ ਪੰਜਾਬ ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਦੋਵਾਂ ਸਰਕਾਰਾਂ ਨੇ ਕਿਸਾਨ ਜਥੇਬੰਦੀਆਂ ਨਾਲ ਕੀ ਗੱਲ ਕੀਤੀ ਹੈ। ਇਸ ਮਾਮਲੇ ਚ ਹਾਈ ਕੋਰਟ ਚ ਸੁਣਵਾਈ ਹੋਈ। ਕਿਸਾਨਾਂ ਵੱਲੋਂ ਪੇਸ਼ ਹੋਏ ਵਕੀਲ ਬਲਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਅਦਾਲਤ ਚ ਕਿਹਾ ਕਿ ਦੋਵਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। ਹੁਣ ਇਸ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਗਲੀ ਤਾਰੀਖ ਤੱਕ ਦੋਵਾਂ ਤੋਂ ਸਟੇਟਸ ਰਿਪੋਰਟ ਮੰਗੀ ਹੈ। ਹਾਲਾਂਕਿ ਇਸ ਮਾਮਲੇ ਚ ਅਗਲੀ ਤਾਰੀਖ ਹਜੇ ਕੋਰਟ ਨੇ ਤੈਅ ਨਹੀਂ ਕੀਤੀ। ਕਿਸਾਨਾਂ ਨੇ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਚ ਇੱਕ ਰਿਟ ਪਟੀਸ਼ਨ ਪਾਈ ਸੀ। ਇਸ ਤੇ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਦੇ ਹੁਕਮ ਦਿੱਤੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਚ ਸਿੱਖ ਸੰਗਠਨਾਂ ਨੇ ਅੱਜ ਸ਼੍ਰੋਮਣੀ ਕਮੇਟੀ ਖਿਲਾਫ ਹੈਰੀਟੇਜ ਸਟੇਟ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿੱਖ ਸੰਗਠਨਾਂ ਦੇ ਲੀਡਰਾਂ ਦਾ ਕਹਿਣਾ ਸੀ ਕਿ ਧਰਨਾ ਉਹਨਾਂ ਵੱਲੋਂ ਸੰਕੇਤਕ ਰੂਪ ਚ ਲਾਇਆ ਗਿਆ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਲਾਪਤਾ ਸਰੂਪਾਂ ਦੀ ਜਾਣਕਾਰੀ ਦੇਣਾ ਜ਼ਰੂਰੀ ਨਹੀਂ ਸਮਝਦੀ। ਇਸ ਬਾਰੇ ਜਾਣਨ ਦਾ ਸਭ ਨੂੰ ਅਧਿਕਾਰ ਹੈ। ਉਹਨਾਂ ਕਿਹਾ ਕਿ ਨਾ ਤਾਂ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਗਈ ਤੇ ਜਦੋਂ ਸਤਿਕਾਰ ਕਮੇਟੀ ਵੱਲੋਂ ਧਰਨਾ ਲਾਇਆ ਗਿਆ ਤਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਬਠਿੰਡਾ ਚ ਅੱਜ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਹੋਇਆ। ਇਸ ਦੌਰਾਨ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹਨਾਂ 5 ਲੋਕਾਂ ਚ ਇੱਕ ਔਰਤ ਤੇ ਇੱਕ ਛੋਟੀ ਬੱਚੀ ਸ਼ਾਮਲ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਟਰਾਲਾ ਕਾਰ ਦੇ ਨਾਲ ਜਾ ਟਕਰਾਇਆ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਜਾਣਕਾਰੀ ਮੁਤਾਬਕ ਹਾਦਸਾ ਬਠਿੰਡਾ ਦੇ ਪਿੰਡ ਕੋਟਮੀ ਦੇ ਵਾਪਰਿਆ। ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੀ ਹੈ। ਹਾਦਸੇ ਕਾਰਨ ਸੜਕ ਤੇ ਭਾਰੀ ਜਾਮ ਲੱਗਿਆ। ਫਿਲਹਾਲ ਕਿਸੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਮੋਦੀ ਪੰਜਾਬ ਦੇ ਕਿਸਾਨੀ ਸੰਘਰਸ਼ ਤੋਂ ਪੂਰੀ ਤਰ੍ਹਾਂ ਬੌਖਲਾ ਚੁੱਕੇ ਨੇ ਤੇ ਇੱਕ ਹੰਕਾਰੀ ਤਾਨਾਸ਼ਾਹ ਵਾਂਗ ਪੰਜਾਬ ਨਾਲ ਬਦਲਾਖੋਰੀ ਵਾਲਾ ਵਤੀਰਾ ਕਰ ਰਹੇ ਨੇ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦਾ ਲਗਭਗ 1000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕ ਲਏ ਜਾਣ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਦੇ ਇਸ ਕਦਮ ਨੂੰ ਪੰਜਾਬ ਦੀ ਬਾਂਹ ਮਰੋੜਨ ਦੀ ਇੱਕ ਹੋਰ ਕੋਸ਼ਿਸ਼ ਤੇ ਕੇਂਦਰੀ ਕਾਲੇ ਕਾਨੂੰਨਾਂ ਦੇ ਅਮਲ ਦੀ ਸ਼ੁਰੂਆਤ ਦੱਸਿਆ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ RDF ਦੇ ਖਰਚਿਆਂ ਤੇ ਵਾਈਟ ਪੇਪਰ ਜਾਰੀ ਕਰੇ ਤਾਂ ਜੋ ਮੋਦੀ ਸਰਕਾਰ ਵੱਲੋਂ ਫੰਡਾਂ ਚ ਗੜਬੜੀ ਦੇ ਦੋਸ਼ਾਂ ਦਾ ਸੱਚ ਪੰਜਾਬ ਦੇ ਲੋਕ ਵੀ ਜਾਣ ਸਕਣ। ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਤੇ ਜਿਹਨਾਂ ਚੁਣੌਤੀ ਭਰੇ ਹਾਲਾਤਾਂ ਚ ਮੋਦੀ ਸਰਕਾਰ ਨੇ ਪੰਜਾਬ ਦਾ 1000 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਰੋਕਿਆ, ਇਸ ਤੋਂ ਇਹ ਬਦਲਾਖੋਰੀ ਦੇ ਨਾਲ ਚੁੱਕਿਆ ਗਿਆ ਗੈਰ ਜ਼ਿੰਮੇਵਾਰੀ ਵਾਲਾ ਕਦਮ ਲੱਗ ਰਿਹਾ। ਇਹ ਸੂਬਿਆਂ ਦੇ ਅੰਦਰੂਨੀ ਮਾਮਲਿਆਂ ਚ ਬੇਲੋੜਾ ਦਖਲ ਹੈ, ਸੰਗੀਤਾ ਜੇ ਤੇ ਹਮਲਾ ਤੇ ਖੇਤੀ ਬਾਰੇ ਥੋਪੇ ਗਏ ਕੇਂਦਰੀ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਸ਼ੁਰੂਆਤ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੱਡਾ ਕਦਮ ਚੁੱਕਿਆ ਗਿਆ। ਸੁਖਦੇਵ ਢੀਂਡਸਾ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੀ ਮਹਿਲਾ ਵਿੰਗ ਦੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਚ ਸੂਬੇ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਦੀਆਂ ਔਰਤਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪਸਾਰ ਤੇ ਔਰਤਾਂ ਦੀ ਇਸ ਚ ਮਹੱਤਵਪੂਰਨ ਭੂਮਿਕਾ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਸਾਰੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਤੇ ਬੀਬੀ ਹਰਜੀਤ ਕੌਰ ਤਲਵੰਡੀ ਨੂੰ ਸੂਬਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਨਾਲ ਹੀ ਜੋ ਆਗਿਆ ਅੱਜ ਲਈ ਨਹੀਂ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
Get ready for the safest Diwali celebration with Brors.
ਮੈਂ ਦਿਆਲ ਪਾਬਲਾ, ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਸਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ COVID-19 ਦੀ ਇਸ ਭਿਆਨਕ ਬਿਮਾਰੀ ਵਿੱਚੋਂ ਲੰਘ ਰਹੇ ਹਾਂ। ਸਾਡੀ ਹੋਰ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਇਸ ਕਰਕੇ ਘੱਟ ਤੋਂ ਘੱਟ ਹੈਂਡ ਟੱਚ, ਸੋਸ਼ਲ ਡਿਸਟੈਂਸ, ਪ੍ਰੋਪਰ ਸੈਨੇਟਾਈਜ਼ਿੰਗ ਦਾ ਪੂਰਾ ਧਿਆਨ ਰੱਖਦੇ ਹੋਏ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ।
ਦੀਵਾਲੀ ਸੈਲੀਬ੍ਰੇਸ਼ਨ ਇਜ਼ ਸਟਿਲ ਔਨ। ਫॉर द ਫਰਸਟ ਟਾਈਮ ਯੂ ਕੈਨ ਪਲੇਸ ਯੋਰ ਫੇਵਰਿਟ ਬ੍ਰੋਰਸ ਆਰਡਰ ਆਨਲਾਈਨ। ਯੂ ਕੈਨ ਈਵਨ ਪ੍ਰੀ ਆਰਡਰ ਐਂਡ ਸਕੇਡਿਊਲ ਫॉर ਪਿਕਅਪ ਔਰ ਡਿਲੀਵਰੀ। ਫॉर ਡੀਟੇਲਸ ਵਿਜ਼ਿਟ brorsdiwali.com।
ਵੇ ਜੀਜਾ, ਆਰ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ। ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ ਆਉਂਦੇ ਆ ਚੱਕਰ। ਓਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰਾਂਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਢਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ, ਟ੍ਰਾਂਸਮਿਸ਼ਨ ਰਿਪੇਅਰ, ਟਿਊਨਅਪ ਐਂਡ ਬ੍ਰੇਕਸ। 89 Stafford Drive, Brampton. Call 905-459-1666.
Dashamesh Auto Body and Repair.
Wah, papi de hatan te jadoo aa. Aida swaad meat main ajj tak nahi khada.
ਓ ਥੈਂਕ ਯੂ ਥੈਂਕ ਯੂ।
ਇਹਦੀਆਂ ਤਾਰੀਫਾਂ ਦੇ ਪੁੱਲ ਨਾ ਬੰਨ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ ਯੂਨਿਟ 15 ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ ਇੱਕ ਜਗ ਆਇਲ ਬਿਲਕੁਲ ਫ੍ਰੀ
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ।
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵਸ ਪੇਅਰ ਬਿਲਕੁਲ ਫ੍ਰੀ। ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 All Truck Lube and Wash।
ਆਈ ਦੀਵਾਲੀ, ਆਈ ਦੀਵਾਲੀ, ਧੂਮ ਧਾਮ ਨਾ ਮਨਾਓ ਦੀਵਾਲੀ। ਬੰਬ ਪਟਾਕੇ ਫੁਲਝੜੀਆਂ ਤੇ ਲੱਗੀ ਹੈ ਭਾਰੀ ਸੇਲ।
ਉਹ ਸੇਲ ਕਿੱਥੇ?
ਪਟਾਕਾ ਫੈਕਟਰੀ, ਪਟਾਕਾ ਫੈਕਟਰੀ, ਪਟਾਕਾ ਫੈਕਟਰੀ, ਪਟਾਕਾ ਫੈਕਟਰੀ,
ਪਟਾਕਾ ਫੈਕਟਰੀ। ਅਮੇਜ਼ਿੰਗ ਫਾਇਰਵਰਕਸ ਔਨ ਹੋਲਸੇਲ ਪ੍ਰਾਈਸਸ। ਪਟਾਕਾ ਫੈਕਟਰੀ ਤੇ ਆਓ ਤੇ ਭਾਰੀ ਸੇਲ ਦਾ ਫਾਇਦਾ ਉਠਾਓ। ਕਾਲ 416-831-5252 416-831-5252।
ਪਟਾਕਾ ਫੈਕਟਰੀ, ਪਟਾਕਾ ਫੈਕਟਰੀ।
15 ਲੋਕੇਸ਼ਨਸ ਟੂ ਸਰਵ ਯੂ।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਰੇਡੀਓ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਤਪਾਲ ਜੋਲ ਸਾਹਿਬ ਲਾਈਨ ਤੇ ਆ ਗਏ ਨੇ ਔਰ ਜੋਲ ਸਾਹਿਬ ਹੋਣਾ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਜੋਲ ਸਾਹਿਬ, ਵੈਲਕਮ ਟੂ ਦੀ ਸ਼ੋਅ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਜੀ ਜਗਰਾਜ ਜੀ, ਬਹੁਤ ਮਿਹਰਬਾਨੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ। ਔਰ ਜੋਲ ਸਾਹਿਬ, ਸਭ ਤੋਂ ਪਹਿਲਾਂ ਤਾਂ ਕਰੋਨਾ ਵਾਇਰਸ ਦੀ ਰਿਪੋਰਟ ਆ ਜਿਹੜੀ ਹਮੇਸ਼ਾ ਜਿਵੇਂ ਆਪਾਂ ਸਾਂਝੀ ਕਰਦੇ ਹਾਂ ਉਸ ਦੀ ਆਪਾਂ ਸਾਂਝੀ ਕਰੀਏ।
ਜਗਰਾਜ ਜੀ, ਵੈਸੇ ਤਾਂ ਆਪਾਂ ਦੇਖੋ ਪਿਛਲੇ 33 ਹਫ਼ਤਿਆਂ ਤੋਂ ਐਟਲੀਸਟ ਕਾਫ਼ੀ ਭੰਬਲ ਭੂਸੇ 'ਚ ਕੰਟਰੀ ਪਿਆ ਹੋਇਆ ਕਿ ਪੂਰਾ ਸ਼ਟਡਾਊਨ ਕਰਨਾ ਪੈ ਗਿਆ ਸੀਗਾ, ਅਤੇ ਅੱਜ ਦੀ ਜਿਹੜੀ ਸਿਚੁਏਸ਼ਨ ਕਰੋ ਪਏ ਇਹਨਾਂ ਵੀਕਸ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹਾਂ, ਉਹਦੇ ਨਾਲੋਂ ਵੀ ਜਿਹੜੇ ਕੇਸ ਨੰਬਰ ਕਾਫ਼ੀ ਅੱਪ ਹੈ। ਪਰ ਪੋਜ਼ਿਟਿਵਿਟੀ ਇਹੀ ਆ ਵੀ ਯੰਗ ਜਨਰੇਸ਼ਨ 'ਚ ਹੋਣ ਕਰਕੇ ਸਾਰਾ ਕੰਟਰੀ ਨਹੀਂ ਬੰਦ ਕਰਨਾ ਪਿਆ, ਪਰ ਕਾਫ਼ੀ ਡਿਸਅਪੁਆਇੰਟਡ ਸੀਗੇ ਕੱਲ੍ਹ ਪ੍ਰਾਈਮ ਮਿਨਿਸਟਰ ਜਿਸ ਵੇਲੇ ਪੇਸ਼ ਹੋਏ ਅਤੇ ਉਹਨਾਂ ਨੇ ਲੋਕਾਂ ਦੇ ਨਾਂ 'ਤੇ ਸੰਦੇਸ਼ ਵੀ ਦਿੱਤਾ ਅਤੇ ਇਹ ਥੋੜ੍ਹਾ ਜਿਹਾ ਚੌਕਸ ਕੀਤਾ ਉਹਨਾਂ ਨੇ। ਇੱਕ ਤਾਂ ਕੱਲ੍ਹ ਜਿਹੜਾ ਇਹ ਬੈਡ ਡੇ ਇਸ ਕਰਕੇ ਵੀ ਸੀਗਾ ਜੀ ਕਿ 28 ਜਿਹੜੀਆਂ ਕੈਨੇਡਾ ਭਰ ਦੇ ਵਿੱਚ ਨਵੀਆਂ ਡੈਥ ਆ ਜਿਹੜੀਆਂ ਰਿਪੋਰਟ ਹੋਈਆਂ ਸੀਗੀਆਂ, ਜਿਹਦੇ ਵਿੱਚੋਂ ਮੈਜੋਰਟੀ ਜਿਹੜੀਆਂ ਡੈਥ ਆ ਓਨਟੈਰੀਓ ਅਤੇ ਕਿਬੈਕ ਦੇ ਵਿੱਚ ਸੀ, ਜਿਹਦੇ ਕਰਕੇ ਕਾਫ਼ੀ ਥੋੜ੍ਹਾ ਜਿਹਾ ਡਿਪਰੈਸ ਸੀਗੇ ਜਸਟਿਨ ਟਰੂਡੋ, ਅਤੇ ਉਹ ਕਹਿ ਰਹੇ ਸੀਗੇ ਜੀ ਵੀ ਇਹ ਸਭ ਕੁਝ ਜੋ ਕੁਝ ਵੀ ਵਾਪਰ ਰਿਹਾ ਵੀ ਬੜਾ ਹੈਰਾਨਕੁਨ ਹੈ, ਪਰੇਸ਼ਾਨ ਕਰਨ ਵਾਲਾ, ਮੈਂ ਅੰਡਰਸਟੈਂਡ ਕਰਦਾ ਹਾਂ। ਅਤੇ ਲੇਕਿਨ ਕਿ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਜੀ ਵੀ ਅਜੇ ਹੋਰ ਜਿਹੜੀ ਆ ਵੀ ਇਸ ਤਰ੍ਹਾਂ ਦੀ ਬੈਡ ਨਿਊਜ਼ ਆ ਜਿਹੜੀ ਉਹ ਫੈਮਿਲੀਜ਼ ਵਾਸਤੇ ਆ ਸਕਦੀ ਹੈ, ਜਿਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਅਤੇ ਦੂਸਰਾ ਇਹ ਹੈ ਜੀ ਵੀ ਨਾਲ ਉਹਨਾਂ ਨੇ ਹੋਪ ਵੀ ਦਿੱਤੀ ਆ ਜਿਹੜੀ ਇਹ ਦਵਾਈ ਆ ਵੈਕਸੀਨ ਆ ਉਹਦੇ 'ਤੇ ਵੀ ਕੰਮ ਨਾਲ ਦੀ ਨਾਲ ਚੱਲ ਰਿਹਾ ਵੀ ਆਖਰ ਇਸ ਪੈਂਡੈਮਿਕ ਨੇ ਚਲੇ ਹੀ ਜਾਣਾ ਅਤੇ ਅੱਛੇ ਦੇਣਾ ਕਹਿ ਲਓ ਵੀ ਜਿਸ ਤਰ੍ਹਾਂ ਉਹ ਆ ਹੀ ਜਾਣੇ ਆ, ਅਤੇ ਚਲੋ ਹੋਪਫੁਲੀ ਜਿੰਨੀ ਛੇਤੀ ਹੋ ਸਕੇ ਉਹ ਆਉਣ, ਪਰ ਉਹ ਬਹੁਤੀ ਜ਼ਿਆਦਾ ਨਹੀਂ ਉਦੋਂ ਜਦੋਂ ਕਿ ਹੁਣ ਆ ਹੈਲੋਵੀਨ ਦੀਆਂ ਤਿਆਰੀਆਂ ਚੱਲ ਰਹੀਆਂ। ਇਹਦੇ ਬਾਰੇ ਵੀ ਜਿਹੜਾ ਜੀ ਵੀ ਪ੍ਰੋਵਿੰਸ਼ਲੀ ਖਾਸ ਤੌਰ 'ਤੇ ਜਾਂ ਫੈਡਰਲੀ ਵੀ ਮੈਡੀਕਲ ਜਿਹੜੇ ਹੈਲਥ ਓਫਿਸ਼ੀਅਲਸ ਆ ਉਹ ਇਹੀ ਕਹਿ ਰਹੇ ਆ ਵੀ ਇੱਕ ਦੂਸਰੇ ਨੂੰ ਜਿਹੜਾ ਵੀ ਨਾ ਹੀ ਮਿਲਿਆ ਜਾਵੇ ਅਤੇ ਚੰਗਾ ਘਰਾਂ ਦੇ ਵਿੱਚ ਰਹਿ ਕੇ ਮਨਾਇਆ ਜਾਵੇ ਜਿਹੜਾ ਹੈਲੋਵੀਨ ਦਾ ਤਿਉਹਾਰ ਆ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜੀ ਵੀ ਰਿਮੈਂਬਰੈਂਸ ਡੇ 11 ਨਵੰਬਰ ਨੂੰ ਹੋਣਾ, ਉਹ ਵੀ ਹੁਣ ਬ੍ਰੈਂਪਟਨ ਸਿਟੀ ਨੇ ਵੀ ਅਨਾਊਂਸ ਕਰਤਾ ਵੀ ਔਨਲਾਈਨ ਹੀ ਸਾਰਾ ਜਿਹੜੀਆਂ ਉਹ ਟ੍ਰਿਬਿਊਟ ਹੁੰਦਾ ਸ਼ਹੀਦ ਫੌਜੀਆਂ ਨੂੰ ਦਿੱਤਾ ਜਾਂਦਾ ਜੰਗੀ ਸ਼ਹੀਦਾਂ ਦੇ ਲਈ ਜਿਹੜਾ ਇਹ ਰਿਮੈਂਬਰੈਂਸ ਡੇ ਰੱਖਿਆ ਗਿਆ ਵੀ ਉਹ ਵੀ ਔਨਲਾਈਨ ਹੀ ਸਾਰਾ ਕੁਛ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਪਤਾ ਵੀ 11 ਨਵੰਬਰ ਨੂੰ ਜਿਹੜਾ ਇਹ ਨੈਸ਼ਨਲੀ ਰਿਮੈਂਬਰੈਂਸ ਡੇ ਆ ਜਿਹੜਾ ਮਨਾਇਆ ਜਾਂਦਾ, ਆਟੋਵਾ 'ਚ ਬੜਾ ਵੱਡਾ ਫੰਕਸ਼ਨ ਹੁੰਦਾ, ਸੋ ਅਜੇ ਸਭ ਕੁਝ ਉਹਦੀ ਪਲੈਨਿੰਗ ਬੜੇ ਹਾਈ ਲੈਵਲ 'ਤੇ ਹੋਇਆ ਕਰਦੀ ਹਰ ਸਾਲ, ਪਰ ਇਸ ਸਾਲ ਸਭ ਕੁਝ ਜੈਪਰਡੀ ਦੇ ਵਿੱਚ ਹੈ। ਉਸ ਤੋਂ ਬਾਅਦ 14 ਨੂੰ ਫਿਰ ਦੀਵਾਲੀ ਹੈ ਅਤੇ ਫਿਰ ਆਪਾਂ ਦੇਖ ਰਹੇ ਹਾਂ ਕਿ 58 ਦਿਨਾਂ ਬਾਅਦ ਕ੍ਰਿਸਮਸ ਵੀ ਆ, ਅਤੇ ਕ੍ਰਿਸਮਸ ਵੱਲ ਇਸ਼ਾਰਾ ਕਰਕੇ ਜਸਟਿਨ ਟਰੂਡੋ ਸਾਹਿਬ ਆਲਰੇਡੀ ਕਿ ਵੀ ਪੈਂਡੈਮਿਕ ਕਰਕੇ ਸਾਨੂੰ ਇਹ ਸੋਚ ਲੈਣਾ ਚਾਹੀਦਾ ਵੀ ਉਸ ਤਰੀਕੇ ਦੇ ਨਾਲ ਫੈਮਿਲੀਜ਼ ਸ਼ਾਇਦ ਇਕੱਠੀਆਂ ਨਾ ਹੋ ਸਕਣ, ਪਾਰਟੀਆਂ ਨਾ ਕੀਤੀਆਂ ਜਾ ਸਕਣ, ਗੈਦਰਿੰਗਸ ਨਾ ਹੋ ਸਕੇ, ਵੀ ਸਾਨੂੰ ਬਹੁਤ ਬਹੁਤ ਜਿਹੜਾ ਇੱਕ ਸੀਮਿਤ ਦਾਇਰੇ ਦੇ ਵਿੱਚ ਰਹਿ ਕੇ ਜਿਹੜੇ ਇਹ ਤਿਉਹਾਰ ਇਸ ਸਮੇਂ ਦੇ ਦੌਰਾਨ ਮਨਾਉਣੇ ਪੈਣ। ਇਕੱਲੇ ਕੈਨੇਡਾ ਹੀ ਨਹੀਂ ਪਰ ਜੀ ਵੀ ਦੁਨੀਆਂ ਭਰ ਦੇ ਵਿੱਚ ਜਗਰਾਜੇ ਦੇਖੋ ਇਸ ਧਰਤੀ 'ਤੇ 200 ਦੇ ਕਰੀਬ ਦੇਸ਼ ਹੈ, ਕੱਲ੍ਹ 101 ਦੇਸ਼ਾਂ ਦੇ ਵਿੱਚ 101 ਦੇਸ਼ਾਂ ਦੇ ਵਿੱਚ 7000 ਤੇ 8 ਮੌਤਾਂ ਹੋਣ ਦੀ ਖਬਰ ਆਈ ਸੀਗੀ। ਸੋ ਇਸ ਕਰਕੇ ਕੈਨੇਡਾ ਦੀ ਸਿਚੁਏਸ਼ਨ, ਵੈਸੇ ਹੋਰ ਬਹੁਤ ਸਾਰੇ ਕੰਟਰੀਜ਼ ਜਿੱਥੋਂ ਕਿ ਆਪਣਾ ਗੁਆਂਢੀ ਦੇਸ਼ ਅਮੈਰੀਕਾ ਨਾਲ, ਮੈਕਸੀਕੋ ਆ, ਹੋਰ ਕਿੰਨੇ ਸਾਰੇ ਦੇਸ਼ ਹੈ, ਵੀ ਉਹਨਾਂ ਦੇ ਮੁਕਾਬਲੇ ਬਹੁਤ ਅਸੀਂ ਬਿਹਤਰ ਸਿਚੁਏਸ਼ਨ ਦੇ ਵਿੱਚ ਹੈਗੇ ਹਾਂ ਵੀ ਇੱਕ ਦਿਨ ਦੇ ਵਿੱਚ 28 ਮੌਤਾਂ ਅਤੇ ਜਿੱਥੇ ਬ੍ਰਾਜ਼ੀਲ ਵਰਗਾ ਦੇਸ਼ 500 ਮੌਤਾਂ, ਅਮਰੀਕਾ ਵਰਗਾ ਦੇਸ਼ 1000 ਤੋਂ ਵੀ ਜ਼ਿਆਦਾ ਮੌਤਾਂ, ਮੈਕਸੀਕੋ 'ਚ ਵੀ ਇਸੇ ਤਰ੍ਹਾਂ ਹੀ, ਉੱਧਰ ਯੂਰਪ ਦੇ ਵਿੱਚ 221 ਮੌਤਾਂ, ਇਟਲੀ ਦੇ ਵਿੱਚ 500 ਤੋਂ ਜ਼ਿਆਦਾ ਮੌਤਾਂ, ਜਰਮਨੀ ਦੇ ਵਿੱਚ ਤੁਹਾਨੂੰ ਪਤਾ ਕਿੱਡੇ ਵੱਡੇ ਉਹ ਖੱਬੀ ਖਾਨ ਦੇਸ਼ ਹੈ ਆਪਣੇ ਆਪ ਦੇ ਵਿੱਚ। ਸੋ ਲੈ ਕੇ ਸਿਚੁਏਸ਼ਨ ਇਹ ਆ ਜੀ ਕਿ ਇਹ ਸਾਰੇ ਜਿਹੜੇ ਠੰਡੇ ਟੈਂਪਰੇਚਰ ਵਾਲੀ ਕੰਟਰੀਜ਼ ਆ ਨਾ, ਜੋ ਜੋ ਹੁਣ ਵਿੰਟਰ ਆਉਂਦੀ ਜਾ ਰਹੀ ਹੈ ਅਤੇ ਸਿਚੁਏਸ਼ਨ ਜਿਹੜੀ ਆ ਉਹ ਟਫ ਹੁੰਦੀ ਜਾ ਰਹੀ ਆ, ਅਤੇ ਲੇਕਿਨ ਕਿ ਇੰਡੀਆ ਤੋਂ ਥੋੜ੍ਹੀ ਜਿਹੀ ਬੈਟਰ ਨਿਊਜ਼ ਆ ਰਹੀ ਆ, ਭਾਵੇਂ ਕਿ ਉਹਨਾਂ ਨੇ ਹੁਣ ਟੈਸਟਿੰਗ ਸ਼ਾਇਦ ਹੀ ਘੱਟ ਕਰ ਦਿੱਤੀ ਅਤੇ ਜਿਹੜੇ ਕੇਸਿਸ ਆ ਉਹ ਪੋਜ਼ਿਟਿਵ ਡੇਲੀ ਬੇਸਿਸ 'ਤੇ 30,000 ਦੇ ਕਰੀਬ ਰਿਪੋਰਟ ਹੋ ਰਹੇ ਆ, ਜਦਕਿ ਆਮ ਤੌਰ 'ਤੇ ਉਹ 70-80,000 ਦੇ ਕਰੀਬ ਵੀ ਪਰ ਡੇਜ਼ ਪਹੁੰਚ ਗਏ ਸੀ। ਸੋ ਲੇਕਿਨ ਕਿ ਜੀ ਵੀ ਸਾਡੇ ਇੱਥੇ ਕੈਨੇਡਾ ਦੇ ਵਿੱਚ ਸਿਚੁਏਸ਼ਨ ਇਹੀ ਆ, ਅਤੇ ਹਾਲ ਦੀ ਘੜੀ ਬਹੁਤ ਬਹੁਤ ਜਿਹੜਾ ਉਹ ਪ੍ਰੀਕੋਸ਼ਨਰੀ ਨੋਟਸ 'ਤੇ ਸਾਰਿਆਂ ਨੂੰ ਆਪਣੀ ਲਾਈਫ ਆ ਜਿਹੜੀ ਅੱਗੇ ਲੈ ਕੇ ਚੱਲਣਾ ਹੋਏਗਾ
ਜੀ। ਔਰ ਅੰਟਾਰੀਓ ਸੂਬੇ ਨੇ ਆਪਣੇ 32 ਹਸਪਤਾਲਾਂ ਨੂੰ ਜਿਹੜੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਔਰ $116 million ਦਾ ਫੰਡ ਆ ਜਿਹੜਾ ਉਹ ਦੇਣ ਦਾ ਐਲਾਨ ਕੀਤਾ। ਉਹਦੇ ਵਿੱਚ ਬ੍ਰੈਂਪਟਨ ਦੇ ਵਿੱਚ ਵੀ ਜਿਹੜੇ ਬੈੱਡ ਆ ਉਹ ਵਧਾਏ ਗਏ ਨੇ।
ਦੇਖੋ ਇਹ ਜਿਹੜੇ 87 ਬੈੱਡ ਆ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ ਟੋਟਲ ਮਿਲੇ ਆ, ਉਹਦੇ ਵਿੱਚੋਂ ਜਿਹੜੇ 41 ਬੈੱਡ ਹੈਗੇ ਆ ਜੀ ਵੀ ਉਹ ਬ੍ਰੈਂਪਟਨ ਨੂੰ ਨਵੇਂ ਦਿੱਤੇ ਗਏ ਆ ਅਤੇ 46 ਟੋਪੀਕੋ ਹੋਸਪਿਟਲ ਨੂੰ ਦਿੱਤੇ ਗਏ ਆ। ਸੋ ਉਸ ਲਿਹਾਜ਼ ਨਾਲ ਮੇਅਰ ਪੈਟਰਿਕ ਬਰਾਊਨ ਕਾਫ਼ੀ ਖੁਸ਼ ਨੇ ਵੀ ਚਲੋ ਬ੍ਰੈਂਪਟਨ ਵੱਲ ਥੋੜ੍ਹੀ ਜਿਹੀ ਸਵੱਲੀ ਨਿਗਾਹ ਹੋਈ ਅਤੇ ਸਹੀ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ, ਅਤੇ ਇਹਦੇ ਨਾਲ ਹੀ ਜਾਣੀ $116 million ਦੀ ਜਿਹੜੀ ਅਨਾਊਂਸਮੈਂਟ ਸੀਗੀ ਵੀ ਪੂਰੇ 32 ਹੋਸਪਿਟਲਸ ਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ। ਉਹਦੇ ਨਾਲ ਹੀ ਹੈ ਜੀ ਵੀ ਅੱਗੇ ਵੱਧ ਕੇ ਜਾਣੀ ਥੋੜ੍ਹਾ ਜਿਹਾ ਇਸ਼ਾਰਾ ਕਿਹਾ ਜਾਊਗਾ ਵੀ ਇੱਕ ਇਹਦੀ ਪ੍ਰੋਮਿਸ ਵਾਲੀ ਗੱਲ ਹੀ ਆ ਵੀ ਨਾ ਤਾਂ ਕੋਈ ਟਾਈਮ ਲਾਈਨ ਦਿੱਤੀ ਗਈ ਆ ਨਾ ਉਹਦਾ ਕੋਈ ਪਲੈਨ ਰਿਲੀਜ਼ ਕੀਤਾ ਗਿਆ। ਵੀ ਡਾਕਟਰ ਫੋਰਡ ਸਾਹਿਬ ਕਹਿ ਰਹੇ ਜੀ ਕਿ ਅਸੀਂ ਹੋਸਪਿਟਲ ਆ ਜਿਹੜਾ ਪੀਲ ਮੈਮੋਰੀਅਲ ਫੁੱਲ ਫਲੈਜ ਉਹਨੂੰ ਅਸੀਂ ਬਿਲਡ ਕਰਾਂਗੇ, ਇੰਨੀ ਗੱਲੇ ਕੀਤੀ ਆ ਵੀ ਕਰਾਂਗੇ, ਪਰ ਇਹ ਕਦੋਂ ਕਰਾਂਗੇ, ਕਿਵੇਂ ਹੋਊਗਾ ਜਾਂ ਉਹ ਸਾਰੀ ਸਿਚੁਏਸ਼ਨ ਅਜੇ ਮੈਂ ਫਿਰ ਅਮਰਜੋਤ ਸੰਧੂ ਉਹਨਾਂ ਨਾਲ ਪਤਾ ਕੀਤਾ ਸੀ, ਉਹਨਾਂ ਤੋਂ ਵੀ ਪਲੈਨਿੰਗ ਕੀ ਆ ਅਤੇ ਅਜੇ ਉਹ ਕਹਿ ਰਹੇ ਵੀ ਪਲੈਨਿੰਗ ਉਡੀਕ ਰਹੇ ਹਾਂ। ਚਲੋ ਦੇਖਦੇ ਹਾਂ ਵੀ ਆਉਣ ਵਾਲੀ ਇਲੈਕਸ਼ਨ ਤੱਕ ਇਹ ਇੱਕ ਪ੍ਰੋਮਿਸ ਐਟਲੀਸਟ ਬ੍ਰੈਂਪਟਨ ਦਾ ਘੱਟਦਾ ਕਿ ਨਹੀਂ ਜਾਂ ਫਿਰ ਇਹ ਵੱਧ ਤੱਕ ਹੀ ਗੱਲ ਰਹਿੰਦੀ ਹੈ ਅਤੇ ਇਲੈਕਸ਼ਨ ਦੇ ਵਿੱਚ ਫਿਰ ਇਸ ਨੂੰ ਬਣਾਇਆ ਜਾਏਗਾ। ਦੇਖਦੇ ਹਾਂ ਜੀ ਵੀ ਆਉਣ ਵਾਲੇ ਇਹ ਬਜਟ ਜਿਹੜਾ ਆ ਰਿਹਾ ਅਗਲੇ ਮਹੀਨੇ ਅਤੇ ਉਹਦੇ ਵਿੱਚ ਇੰਸ਼ੋਰੈਂਸ ਦੇ ਸਿਲਸਿਲੇ 'ਚ ਕੋਈ ਪੂਣੀ ਕੱਤੀ ਜਾਂਦੀ ਆ ਕਿ ਨਹੀਂ। ਸੋ ਇਹ ਗੱਲਾਂ ਵਾਅਦੇ ਅਤੇ ਪੋਲੀਟੀਸ਼ੀਅਨਸ ਦੇ ਚੱਲਦੇ ਹੀ ਰਹਿੰਦੇ ਆ, ਪਰ ਇਫੈਕਟਿਵਲੀ ਕੋਈ ਸਟੈਪ ਮੂਵ ਫੋਰਵਰਡ ਹੋਇਆ ਜਾਂਦਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਏਗੀ ਜੀ।
ਇਮੀਗ੍ਰੇਸ਼ਨ ਦੀ ਕੀ ਖ਼ਬਰ ਆ ਜਿਹੜੀ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨੇ ਫ੍ਰੈਂਚ ਬੋਲਣ ਵਾਲਿਆਂ ਨੂੰ ਜਿਹੜਾ ਥੋੜ੍ਹੀ ਜਿਹੀ ਛੋੜ ਦਿੱਤੀ ਹੈ?
ਜੇਕਰ ਜੀ ਇਹਦੇ ਵਿੱਚ ਇਹ ਹੁੰਦਾ ਕਿ ਜਿਹੜੇ ਸਕਿੱਲਡ ਵਰਕਰ ਆ ਨਾ ਐਕਸਪ੍ਰੈਸ ਐਂਟਰੀ ਦੇ ਵਿੱਚ ਉਹ ਇੱਕ ਤਰੀਕੇ ਨਾਲ ਆਪਣਾ ਜਿਹੜਾ ਪ੍ਰੋਫਾਈਲ ਐਂਟਰ ਕਰਦੇ ਆ, ਅਤੇ ਪ੍ਰੋਫਾਈਲ ਐਂਟਰ ਹੋਣ ਦੇ ਸਮੇਂ ਉਹਨਾਂ ਨੂੰ ਆਪਣੀ ਅਬਿਲਿਟੀ, ਕੰਪੀਟੈਂਸੀ, ਕੁਆਲੀਫਿਕੇਸ਼ਨ, ਐਜੂਕੇਸ਼ਨ, ਵਰਕ ਐਕਸਪੀਰੀਅੰਸ ਦੇ ਬੇਸ 'ਤੇ ਨਾ ਕੁਝ ਜਿਹੜੇ ਨੰਬਰਸ ਮਿਲਦੇ ਆ, ਸਕੋਰ ਮਿਲਦਾ, ਅਤੇ ਉਹ ਜਿਹੜਾ ਜੀ ਸਕੋਰ ਆ ਮਤਲਬ ਫਿਰ ਉਹ ਕੰਪੀਟੈਂਸੀ ਦੇ ਲਿਹਾਜ਼ ਨਾਲ ਵੱਧ ਵੀ ਹੋ ਸਕਦਾ ਹੈ, ਅਤੇ ਜੇ ਨਹੀਂ ਉਨੀ ਐਲੀਜੀਬਿਲਿਟੀ ਬਣਦੀ ਤਾਂ ਉਹ ਥੱਲੇ ਚਲਾ ਜਾਂਦਾ। ਸੋ ਇਸ ਵੇਲੇ ਥੋੜ੍ਹਾ ਜਿਹਾ ਇਨਕਰੇਜ ਕਰਨਾ ਚਾਹੁੰਦੀ ਹੈ ਕੈਨੇਡੀਅਨ ਗਵਰਨਮੈਂਟ ਵੀ, ਜਿਹੜੇ ਫਰੈਂਚ ਸਪੀਕਿੰਗ ਲੋਕ ਹੈਗੇ ਆ ਫੋਰਨ ਕੰਟਰੀਜ਼ ਤੋਂ ਇੱਥੇ ਆਉਣਾ ਚਾਹੁੰਦੇ ਆ, ਵੀ ਉਹ ਕਿਬੈਕ 'ਚ ਹੁਣ ਤੱਕ ਚਲੋ ਫਰੈਂਚ ਦਾ ਜਿਹੜਾ ਕ੍ਰੈਡਿਟ ਆ ਜ਼ਿਆਦਾ ਕਿਬੈਕ 'ਚ ਮਿਲਦਾ ਸੀ, ਵੀ ਜਿਹੜੇ ਉਹ ਨਹੀਂ ਵੀ ਕਿਬੈਕ ਦੇ ਵਿੱਚ ਸੈਟਲ ਹੋਣਾ ਚਾਹੁੰਦੇ, ਉਹਨਾਂ ਨੂੰ ਫਿਰ ਜਾਣੀ ਐਕਸਪ੍ਰੈਸ ਐਂਟਰੀ 'ਚ ਜਦੋਂ ਆਪਣਾ ਉਹ ਪ੍ਰੋਫਾਈਲ ਐਂਟਰ ਕਰਨਗੇ, ਅਤੇ ਜੇ ਉਹਨਾਂ ਬਾਈਲਿੰਗੁਅਲ ਹੈਗੇ ਆ ਅਤੇ ਜਾਂ ਉਹ ਇਕੱਲੀ ਫਰੈਂਚ ਵੀ ਜੇ ਬੋਲਦੇ ਆ, ਅਤੇ ਉਹਨਾਂ ਨੂੰ ਜਿਹੜਾ ਕ੍ਰੈਡਿਟ ਆ ਉਹ ਲੈਂਗੁਏਜ ਦੀ ਨੌਲੇਜ ਦਾ ਉਹ ਜ਼ਿਆਦਾ ਮਿਲ ਸਕਦਾ। ਸੋ ਉਸ ਲਿਹਾਜ਼ ਨਾਲ ਇਹ ਹੋਏਗਾ ਕਿ ਜਿਹੜਾ ਫਰੈਂਚ ਸਪੀਕਿੰਗ ਲੋਕ ਹੋਣਗੇ ਉਹ ਕੈਨੇਡਾ ਭਰ ਦੇ ਵਿੱਚ ਸੈਟਲ ਹੋਣ ਦੇ ਲਈ ਜਾਣੀ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਜ਼ਿਆਦਾ ਕੁਆਲੀਫਾਈ ਕਰ ਸਕਣਗੇ। ਸੋ ਇਸ ਤਰੀਕੇ ਦੇ ਨਾਲ ਇਹ ਬਾਈਲਿੰਗੁਅਲ ਜਿਹੜੇ ਇਮੀਗ੍ਰਾਂਟ ਹੈਗੇ ਆ ਉਹਨਾਂ ਨੂੰ ਕੈਨੇਡਾ ਵੱਲ ਇੱਕ ਤਰੀਕੇ ਨਾਲ ਖਿੱਚਣ ਦੀ ਕੋਸ਼ਿਸ਼ ਹੀ ਹੈ ਜੀ।
ਜੀ, ਔਰ ਆਪਣੇ ਟੋਰਾਂਟੋ ਦੇ ਵਿੱਚ ਜਿਹੜੇ ਆ ਕੌਂਸਲ ਜਨਰਲ ਵੱਲੋਂ ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਨੇ, ਉਹ ਜਿਹੜੇ ਇੱਥੋਂ ਦੇ ਇੰਡੀਆ ਦੇ ਰਿਟਾਇਰ ਜਿਹੜੇ ਨੇ ਸਾਡੇ ਲੋਕ, ਉਹ ਵੀ ਜਾਣਨਾ ਚਾਹੁੰਦੇ ਆ ਕਿ
ਹਾਂਜੀ ਜਗਰਾਜ ਜੀ, ਪਿਛਲੇ ਦਿਨਾਂ ਤੋਂ ਦੇਖੋ ਆਪਾਂ ਕਾਫ਼ੀ ਇਸ ਦੇ ਬਾਰੇ ਇਨਫੋਰਮੇਸ਼ਨ ਦਿੰਦੇ ਹੀ ਆ ਰਹੇ ਹਾਂ ਵੀ ਆਲਰੇਡੀ ਚਲੋ ਜੇ ਕੈਂਪ ਪਹਿਲੀ ਗੱਲ ਵੀ ਉਹ ਲੱਗਣ ਹੁਣ ਜਾ ਰਹੇ ਆ, ਪਹਿਲੀ ਗੱਲ ਇਹ ਕੌਂਸਲੇਟ ਵੱਲੋਂ ਕਿਹਾ ਗਿਆ ਸੀਗਾ ਵੀ ਹੋ ਸਕਦਾ ਅਸੀਂ ਕੈਂਪ COVID-19 ਕਰਕੇ ਨਾ ਲਾ ਸਕੀਏ, ਅਤੇ ਵੱਧ ਤੋਂ ਵੱਧ ਜਿਹੜਾ ਇਹ ਆਨਲਾਈਨ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਜਾਂ ਬ੍ਰੈਂਪਟਨ ਦੇ ਵਿੱਚ BLS ਆਫਿਸ ਵੱਲੋਂ ਆਲਰੇਡੀ ਪਿਛਲੇ ਦਿਨਾਂ ਦੇ ਵਿੱਚ 80 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰਸ ਨੂੰ ਇਹ ਲਾਈਫ ਸਰਟੀਫਿਕੇਟ ਪ੍ਰਾਇਓਰਟੀ 'ਤੇ ਦੇਣਾ ਵੀ ਸ਼ੁਰੂ ਕਰ ਦਿੱਤਾ ਗਿਆ ਸੀਗਾ। 1 ਨਵੰਬਰ ਤੋਂ ਜਿਹੜੇ ਜੀ 80 ਸਾਲ ਤੋਂ ਯੰਗਰ ਪੈਨਸ਼ਨ 'ਚ ਹੈਗੇ ਆ ਵੀ ਉਹਨਾਂ ਨੂੰ ਵੀ ਅਪੁਆਇੰਟਮੈਂਟ ਦੇ ਬੇਸ 'ਤੇ ਜਿਹੜਾ ਲਾਈਫ ਸਰਟੀਫਿਕੇਟ ਦਿੱਤਾ ਜਾਣਾ, ਪਰ ਉਹ ਵੀ ਨਹੀਂ ਉਡੀਕਣ ਦੀ ਲੋੜ ਪਈ ਅੱਗੇ ਚੱਲ ਕੇ ਹੁਣ 1 ਨਵੰਬਰ ਤੋਂ ਹੀ ਬ੍ਰੈਂਪਟਨ ਦੇ ਵਿੱਚ ਜਿਹੜੇ ਇਹ ਲਾਈਫ ਸਰਟੀਫਿਕੇਟ ਬਣਾਉਣ ਦੇ ਨਾ ਸਪੈਸ਼ਲ ਕੈਂਪ ਆ ਉਹ ਲੱਗਣੇ ਸ਼ੁਰੂ ਹੋ ਜਾਣੇ ਆ, ਅਤੇ ਮੇਨ ਸੈਂਟਰ ਵੈਸੇ ਫਿਰ ਵੀ ਜਿਹੜਾ BLS ਆਫਿਸ ਹੈਗਾ ਬ੍ਰੈਂਪਟਨ ਦੇ ਵਿੱਚ ਪਾਸਪੋਰਟ ਆਫਿਸ ਦੇ ਨਾਲ ਹੀ ਉਸ ਨਵੰਬਰ ਤੋਂ ਲੈ ਕੇ 13 ਨਵੰਬਰ ਤੱਕ ਪੂਰਾ ਸੈਂਟਰ ਰਹੂਗਾ ਲਾਈਫ ਸਰਟੀਫਿਕੇਟ ਇਸ਼ੂ ਕਰਨ ਦਾ, ਵੀ ਉੱਥੇ ਅਪੁਆਇੰਟਮੈਂਟ ਲੈ ਕੇ ਵਾਕ ਇਨ ਨਹੀਂ ਕਰਨਾ। ਸੋ ਆਪਣੀ ਜਿਹੜੀ ਅਪੁਆਇੰਟਮੈਂਟ ਉਹ ਪਹਿਲਾਂ ਲੈ ਲਈ ਜਾਵੇ, ਕਿਵੇਂ ਲੈਣੀ ਉਹ ਕਾਫੀ ਵਾਰੀ ਭੈਣ ਭਰਾਵਾਂ ਨੂੰ ਦੱਸਿਆ ਹੋਇਆ, ਫਿਰ ਵੀ ਦੱਸਿਆ ਜਾ ਸਕਦਾ, ਜਗੀਰ ਸਿੰਘ ਸਹਿਮ ਵੀ ਹੋਣਾ ਨਾਲ, ਅਜੀਤ ਸਿੰਘ ਬਾਵਾ ਹੋਣਾ ਨਾਲ, ਸੋ ਸੰਪਰਕ ਕੀਤਾ ਜਾ ਸਕਦਾ ਸੀਨੀਅਰ ਕਲੱਬ ਦੇ ਨਾਲ ਜੇ ਕਿਸੇ ਨੂੰ ਨਾ ਪਤਾ ਲੱਗੇ ਵੀ ਕਿੱਦਾਂ ਕਰਨਾ। ਤੇ ਉਸ ਸਿਲਸਿਲੇ ਚ ਇਹ ਆ ਜੀ ਵੀ ਵੀਕਐਂਡ ਤੇ ਆਮ ਤੌਰ ਤੇ ਜਿਹੜਾ ਵੀ ਧਾਰਮਿਕ ਸਥਾਨਾਂ ਚ ਮੰਦਰਾਂ ਚ ਗੁਰਦੁਆਰਾ ਸਾਹਿਬਾਨ ਚੁਣੇ ਗਏ ਆ, ਹਿੰਦੂ ਹੈਰੀਟੇਜ ਸੈਂਟਰ ਉੱਧਰ ਮਿਸਰਸਾਗਰ ਰੋਡ ਤੇ ਆ, ਤੇ ਇਹਦੇ ਨਾਲ ਹੀ ਜਿਹੜਾ ਸਿੱਖ ਹੈਰੀਟੇਜ ਸੈਂਟਰ ਆ ਮੇਫੀਲਡ ਰੋਡ ਤੇ, ਏਅਰਪੋਰਟ ਰੋਡ ਤੇ ਗੁਰਦੁਆਰਾ ਸਾਹਿਬ, ਉੱਥੇ ਵੀ 8 ਨਵੰਬਰ ਨੂੰ ਜਿਹੜਾ ਉਹ ਕੈਂਪ ਲੱਗਣਾ। ਸੋ ਇਸੇ ਤਰੀਕੇ ਦੇ ਨਾਲ ਸਕਾਰਬੋਰੋ, ਬੁਰਲਿੰਗਟਨ, ਕਿਚਨਰ ਜਿਹੜੇ ਆ ਵੱਖ ਵੱਖ ਤਰੀਕਾਂ ਤੇ ਕੈਂਪਸ ਜਿਹੜੇ ਆ ਲੱਗਣੇ ਆ, ਤੇ ਵਿਨੀਪੈਗ ਤੱਕ ਵੀ ਜਿਹੜੀ ਆ ਪਹੁੰਚ ਆ ਉਹ ਕੌਂਸਲੇਟ ਸਟਾਫ ਨੇ ਕਰਨੀ ਆ ਲਾਈਫ ਸਰਟੀਫਿਕੇਟ ਇਸ਼ੂ ਕਰਨ ਦੇ ਲਈ। ਸੋ ਪੂਰਾ ਨਵੰਬਰ ਮਹੀਨਾ ਇੱਕ ਤਰੀਕੇ ਨਾਲ ਇਹ ਲਾਈਫ ਸਰਟੀਫਿਕੇਟ ਇਸ਼ੂ ਕਰਨ ਦੇ ਲਈ ਜਿਹੜੀ ਐਕਟੀਵਿਟੀ ਕਾਫੀ ਤੇਜ਼ ਹੋਣੀ ਆ ਕੌਂਸਲੇਟ ਜਨਰਲ ਦੇ ਅਫੀਸ਼ਲ ਦੀ, ਕਿਉਂਕਿ 31 ਦਸੰਬਰ ਜਿਹੜੀ ਆ ਡੈਡਲਾਈਨ ਆ ਉੱਥੇ ਭਾਰਤ ਦੇ ਵਿੱਚ ਆਪਣਾ ਲਾਈਫ ਸਰਟੀਫਿਕੇਟ ਭੇਜਣ ਲਈ ਜੀ।
ਜੀ, ਔਰ ਇਸ ਦੇ ਨਾਲ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸ਼ਾਮ ਨੂੰ ਜਿਹੜਾ ਪੀਲ ਖੇਤਰ ਦੇ ਵਾਰ ਦੇ ਬਾਰੇ ਗੱਲਬਾਤ ਕਰਨ।
ਹਾਂਜੀ, ਉਹ ਬੀਬੀਆਂ ਦੇ ਨਾਲ ਖਾਸ ਜਿਹੜੀ ਆ ਵੈਸੇ ਵਿਚਾਰ ਵਟਾਂਦਰਾ ਕਾਨਫਰੰਸ ਜਿਹੜੀ ਆ ਉਹ ਰੱਖੀ ਗਈ ਆ ਜੀ 5:30 ਵਜੇ ਹੋਣੀ ਆ। ਬਰਦੀਸ ਚੱਗਰ ਨੇ ਉਹਦੀ ਜਿਹੜੀ ਕੈਬਨਿਟ ਮਿਨਿਸਟਰ ਨੇ ਮੇਜ਼ਬਾਨੀ ਕਰਨੀ ਹੈ, ਤੇ ਬਾਕੀ ਹੋਰ ਵੀ ਜਿਹੜੀਆਂ ਐਮ ਪੀ ਸਾਹਿਬਾਨਾਂ ਇੱਥੋਂ ਹੋਣਗੀਆਂ ਉਹਨਾਂ ਨੇ ਵੀ ਉਹਦੇ ਵਿੱਚ ਸ਼ਾਮਿਲ ਹੋਣਾ, ਤੇ ਅਨੀਤਾ ਆਨੰਦ ਜਿਹੜੇ ਕਿ ਓਕਵਿਲ ਤੋਂ ਐਮ ਪੀ ਵੀ ਨੇ ਤੇ ਕੈਬਨਿਟ ਮਿਨਿਸਟਰ ਹੈ, ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੇ, ਤੇ ਮੇਰੀਆਂ ਮੋਨਸੈਫ ਵੀ ਬਕਾਇਦਾ ਤੌਰ 'ਤੇ। ਸੋ ਜਿਹੜਾ ਜੋ ਵੀ ਲੱਗ ਰਿਹਾ ਜਿਹੜੀਆਂ ਫੀਮੇਲਸ ਨੇ ਉਹਨਾਂ ਨੂੰ ਇਹ ਬਿਜ਼ਨਸ ਕਮਿਊਨਿਟੀ ਦੇ ਵਿੱਚ ਅਟਰੈਕਟ ਕਰਨ ਦੇ ਲਈ ਪ੍ਰਾਈਮ ਮਿਨਿਸਟਰ ਇਸ ਤਰੀਕੇ ਦੇ ਨਾਲ ਅੱਜ ਦੇ ਵਿਚਾਰ ਵਟਾਂਦਰੇ ਦੇ ਵਿੱਚ ਉਹ ਸ਼ਮੂਲੀਅਤ ਬਕਾਇਦਾ ਤੌਰ 'ਤੇ ਕਰ ਰਹੇ ਨੇ, ਬਿਲਕੁਲ ਤੁਸੀਂ ਠੀਕ ਆ ਰਹੇ ਹੋ।
ਬਹੁਤ ਬਹੁਤ ਧੰਨਵਾਦ ਜੀ, ਔਰ ਹੋਰ ਕੁਛ ਕਹਿਣਾ ਚਾਹੋਗੇ ਜਾਂਦੇ ਜਾਂਦੇ?
ਹਾਂ, ਬਸ ਜੀ ਹੁਣ ਕਹਿਣ ਵਾਲੀ ਗੱਲ ਲਗਭਗ ਇਹੀ ਆ ਵੀ ਕਈ ਵਾਰੀ ਇਹ ਕਈ ਲੱਗਦਾ ਹੁੰਦਾ ਵੀ ਜਿਸ ਵੇਲੇ ਕੋਈ ਇਹੋ ਜਿਹੀ ਐਕਟੀਵਿਟੀ ਵਿਅਕਤੀ ਕਰ ਬੈਠਦਾ ਨਾ ਜਾਂ ਬੈਠਦੀ ਆ ਕੈਨੇਡਾ ਦੇ ਵਿੱਚ, ਤੇ ਫਿਰ ਉਹ ਕਈ ਵਾਰੀ ਚੁਸਤੀ ਮਾਰੇ ਵੀ ਤੇ ਕਈ ਵਾਰੀ ਗੱਲ ਬਣਦੀ ਨਹੀਂ। ਇੱਦਾਂ ਕੋਈ ਰਵਿੰਦਰ ਸਿੱਧੂ ਸੀਗਾ 33 ਸਾਲ ਦਾ ਹੁਣ, ਵੀ ਉਹ 6 ਸਾਲਾਂ ਬਾਅਦ ਪੁਲਿਸ ਦੇ ਹੱਥ ਕੈਲਗਰੀ 'ਚ ਆਇਆ, ਜਿਹੜਾ ਕਿ ਬ੍ਰਹਮਟਨ ਦੇ ਵਿੱਚ ਔਰਤ ਨਾਲ ਵਧੀਕੀ ਕਰਕੇ 13 ਅਗਸਤ 2014 ਨੂੰ ਇੱਥੋਂ ਫਰਾਰ ਹੋ ਗਿਆ ਸੀਗਾ। ਸੋ ਕਿਹਾ ਜਾਂਦਾ ਵੀ ਇੱਥੇ ਬ੍ਰਹਮਟਨ ਵੈਸਟ ਦੇ ਵਿੱਚ ਪਲਾਜ਼ੇ ਦੀ ਪਾਰਕਿੰਗ ਦੇ ਵਿੱਚ ਕਾਰ ਖੜੀ ਕਰਕੇ ਇਸ ਤਰ੍ਹਾਂ ਜੋ ਵੀ ਔਰਤ ਦੇ ਨਾਲ ਉਹ ਕਹਾਣੀ ਹੋਈ ਹੈ, ਬੱਚੇ ਵੀ ਉਹਦੇ 2 ਜਿਹੜੇ ਗੱਡੀ ਦੇ ਵਿੱਚ ਉਸ ਵੇਲੇ ਮੌਜੂਦ ਸੀ ਜਦੋਂ ਇਹ ਸਭ ਕੁਝ ਵਾਪਰਿਆ ਹੋ ਸਕਦਾ ਹੈ। ਉਸ ਤੋਂ ਬਾਅਦ ਇਹ ਭਾਈ ਸਾਹਿਬ ਪੱਤਰਾ ਵੱਜ ਗਿਆ ਸੀ, ਬ੍ਰੈਂਪਟਨ ਨਹੀਂ ਛੱਡ ਕੇ ਗਿਆ, ਪੂਰਾ ਓਨਟੈਰੀਓ ਹੀ ਛੱਡ ਗਿਆ, ਅਤੇ ਲੇਕਿਨ ਕਿ ਡੀ ਐੱਨ ਏ ਦੇ ਲਿਹਾਜ਼ ਨਾਲ ਕਿਤੇ ਪੀਲ ਪੁਲਿਸ ਨੂੰ ਕਾਮਯਾਬੀ ਅਚਾਨਕ ਮਿਲੀ, ਅਤੇ ਇਹਦਾ ਫਿਰ ਕੈਨੇਡਾ ਵਾਈਡ ਵਰੰਟ ਜਿਹੜਾ ਐਰਸਟ ਦਾ ਕੱਢਿਆ ਗਿਆ ਸੀਗਾ। ਅਤੇ ਹੁਣ ਫਿਰ ਇਹ ਹੋਇਆ ਵੀ ਪਿਛਲੇ ਵੀਰਵਾਰ ਇਹ ਕੈਲਗਰੀ ਦੇ ਵਿੱਚ ਪੁਲਿਸ ਦੇ ਹੱਥ ਆ ਗਿਆ ਰਵਿੰਦਰ ਸਿੱਧੂ, ਫਿਰ ਉਹਨਾਂ ਨੇ ਦੱਸਿਆ ਪੀਲ ਪੁਲਿਸ ਨੂੰ ਜੀ ਵੀ ਅੱਜ ਇਹਨੂੰ ਲੱਭਦੇ ਹੋ ਮਿਲ ਗਿਆ, ਤੇ ਇੱਥੋਂ ਫਿਰ ਪੀਲ ਪੁਲਿਸ ਦੇ ਆਫਿਸਰ ਗਏ ਜੀ ਉੱਥੋਂ ਬ੍ਰੈਂਪਟਨ ਉਹਨੂੰ ਲੈ ਕੇ ਆਏ ਨੇ ਵਾਪਸ, ਤੇ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਜੀ। ਸੋ ਇਸ ਲਿਹਾਜ਼ ਨਾਲ ਬੰਦਾ ਭੱਜਾ ਫਿਰਦਾ ਰਹਿ ਸਕਦਾ ਨੌਰਥ ਅਮਰੀਕਾ ਦੇ ਵਿੱਚ, ਲੇਕਿਨ ਦੇਰ ਸਵੇਰ ਕਾਬੂ ਵੀ ਆਉਂਦੇ ਰਹਿੰਦੇ ਤੇ ਆਉਂਦੀਆਂ ਰਹਿੰਦੀਆਂ ਵੀ ਆ ਜੀ।
ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜਲ
ਸਾਹਿਬ।
ਰੇਡੀ ਪ੍ਰੋਗਰਾਮ ਦੇ ਵਿੱਚ ਦੱਸ ਦਈਏ ਕਿ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਕਰ ਲਓ ਜੇ ਤੁਸੀਂ ਟਰੱਕ ਦੀ ਰਿਪੇਅਰ ਕਰਾਉਣੀ ਹੈ। ਟਰੱਕ ਕਦੀ ਬਾਈ ਚਾਂਸ ਠੰਡ ਦੇ ਨਾਲ ਸਟਾਰਟ ਨਹੀਂ ਹੋਇਆ, ਬੂਸਟਰ ਚਾਹੀਦਾ ਤੁਹਾਨੂੰ, ਰਾਈਟ ਵੇ ਸਟਾਰਟ ਕਰਕੇ ਜਾਣਗੇ ਜਿੱਥੇ ਤੁਹਾਡਾ ਟਰੱਕ ਖੜਾ ਉੱਥੋਂ ਹੀ। ਔਰ ਨੰਬਰ ਹੈ ਗੁਰਪ੍ਰੀਤ ਜੀ ਤੇ ਮਹਿੰਦਰ ਜੀ ਦਾ, ਇਹਨਾਂ ਨੂੰ ਮਕੈਨਿਕ ਵੀ ਚਾਹੀਦੇ ਨੇ। ਨੰਬਰ ਹੈ 905-705-790-1221, 905-790-1221 ਤੇ ਕਾਲ ਕੀਤੀ ਜਾ ਸਕਦੀ, 905-790-1221 ਤੇ ਸੰਪਰਕ ਤੁਸੀਂ ਕਰ ਸਕਦੇ ਹਾਂ, ਤੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਸੀ ਪ੍ਰੋ ਸਟਾਰ ਟਰੱਕ ਲੀਵ ਦੇ ਬੰਟੀ ਜੀ। ਨੰਬਰ ਹੈ 905-451-7010, 905-451-7010 ਤੇ ਸੰਪਰਕ ਕੀਤਾ ਜਾ ਸਕਦਾ। ਆਰ ਐਨ ਬੀ ਬਿਲਡਿੰਗ ਸਪਲਾਈ ਦਾ ਨੰਬਰ ਨੋਟ ਕਰੋ, 80 ਹੇਲ ਰੋਡ ਤੇ ਨੇ, ਯੂਨਿਟ 1, 2, 3, 4, 5 ਦੇ ਵਿੱਚ ਹੈ। ਤੁਸੀਂ ਫੋਰਸਲੀਨ ਦੀਆਂ ਟਾਇਲਸ ਲੈਣੀਆਂ ਚਾਹੁੰਦੇ ਆ, ਹਾਰਡਵੁੱਡ ਫਲੋਰ, ਲੈਮੀਨੇਟ, ਬੇਸਬੋਰਡ, ਡਰਾਈਵਲਸ, ਪਲੰਬਿੰਗ ਦਾ ਕੋਈ ਵੀ ਸਮਾਨ ਖਰੀਦਣਾ ਹੋਵੇ, ਤੁਸੀਂ ਫਾਇਰ ਰੇਟਡ ਡੋਰਸ ਲੈਣੀਆਂ ਚਾਹੁੰਦੇ ਆ, ਵਿੰਡੋ ਵੈਲ ਲੈਣੀਆਂ ਹੋਣ, ਖਿੜਕੀਆਂ ਲੈਣੀਆਂ ਹੋਣ, ਤੇ ਨੰਬਰ ਆ 905-454-8000, 905-454-8000 ਤੇ ਕਾਲ ਕੀਤੀ ਜਾ ਸਕਦੀ ਹੈ। ਰੇਡੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਇੱਕ ਗੀਤ ਸੁਣਾਵਾਂ ਵਾਪਸ ਆ ਰਹੇ ਟਰੈਕ ਤੋਂ ਬਾਅਦ।
ਕਿਨੂੰ ਕਿਨੂੰ ਵਹਿਮ ਹੋ ਗਿਆ, ਕਿਹਦਾ ਦੁਨੀਆਂ ਤੇ ਪੂਰਾ ਪੂਰਾ ਟਾਈਮ ਹੋ ਗਿਆ, ਦੱਸ ਕਿਹਦੇ ਦਿਲ ਵਿੱਚ ਸ਼ੱਕ ਪੱਲੀਏ, ਕਿਹੜਾ ਜੱਟ ਪੋਛੜਾ ਲੂ ਤੇਰਾ ਹੱਥ ਪੱਲੀਏ, ਪੂਰੀ ਚੱਲ ਪੂਰੀ ਚੱਲ ਪੱਖ ਪੱਲੀਏ, ਤੇ ਮੈਂ ਆਪੇ ਸੁਲਝਾ ਲੂ ਮਸਲੇ।
ਮਰਚੇ ਨਵੇੜ ਸੋਹਣੀਏ ਬਣੇ ਅਸੀਂ ਪਾਸਪੋਰਟ ਤੇਰੇ ਯਾਰ ਦਾ ਲੱਗਦਾ ਜਗਾਲ ਪੈਣਾ ਫੇਰ ਲਾਉਣਾ ਨੀ ਲਿਖਿਆ ਨਾ ਲੱਗੇ ਦਾਣਾ ਪਾਣੀ ਵਾਰਦਾ
ਨਪਿੰਦਰ ਬਰਾੜਚੀ ਨੇ ਔਰ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਹਾਜ਼ਰਾ ਪ੍ਰੋਗਰਾਮ ਲੈ ਕੇ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। ਪ੍ਰੋਗਰਾਮ ਨਵੰਬਰ 11 2007 ਨੂੰ ਤੱਕ ਜਿਹੜਾ 2007 ਨੂੰ ਸ਼ੁਰੂ ਕੀਤਾ ਸੀ ਔਰ ਨਵੰਬਰ 11 2020 ਦੇ ਵਿੱਚ ਤੁਹਾਨੂੰ ਪਤਾ ਕਿ 13 ਸਾਲ ਪੂਰੇ ਕਰ ਜਾਵੇਗਾ, ਸਫ਼ਰ ਤੈਅ ਕਰ ਜਾਵੇਗਾ। 14ਵੇਂ ਸਾਲ ਦੇ ਵਿੱਚ ਪੈਰ ਰੱਖ ਲਵਾਂਗੇ। ਸਾਰੇ ਬਿਜ਼ਨਸਮੈਨ ਵੀਰ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਇੰਨਾ ਤੁਸੀਂ ਭਰਮਾ ਹੰਗਾਰਾ ਦਿੱਤਾ। ਔਰ ਮੇਰੇ ਨਾਲ ਨਪਿੰਦਰ ਬਰਾੜ ਜੀ ਨੇ। ਬਰਾੜ ਸਾਹਿਬ ਵੈਲਕਮ ਟੂ ਦੀ ਸ਼ੋਅ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ।
ਬਹੁਤ 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 ਸ਼ੁਕਰੀਆ ਸਿੰਘ ਸਾਹਿਬ, ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਔਰ ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ, ਜਿਹੜਾ ਕੀ ਕਹਿੰਦੇ ਹੁੰਦੇ ਆ ਕਿਸਾਨਾਂ ਦਾ ਸ਼ਿਕਾਰ ਸੀ, ਉਹ ਕਿਸ ਤਰ੍ਹਾਂ ਚੱਲ ਰਿਹਾ?
ਦੇਖੋ ਜੀ, ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਸਿੱਧੂ ਸਾਹਿਬ, ਪਰ ਗੱਲ ਇਹ ਹੈ ਕਿ ਆਪਾਂ ਤਾਂ ਆਸ ਕਰਦੇ ਹਾਂ ਕਿ ਉਸ ਸੰਘਰਸ਼ ਦਾ ਕੋਈ ਨਤੀਜਾ ਨਿਕਲੂਗਾ, ਪਰ ਇੱਥੇ ਤਸਵੀਰ ਹੈ ਜਿਹੜੀ ਉਹ ਪੰਜਾਬ ਦੀ ਹੋਰ ਵੀ ਉਲਝਦੀ ਜਾ ਰਹੀ ਹੈ। ਪਾਣੀ ਪਾਣੀ ਐਸੀ ਬਣਦੀ ਜਾ ਰਹੀ ਹੈ ਕਿ ਚੀਜ਼ਾਂ ਠੀਕ ਹੋਣ ਦੀ ਜਗ੍ਹਾ ਤੇ ਹੋਰ ਵੀ ਵਿਗੜਦੀਆਂ ਜਾ ਰਹੀਆਂ ਨੇ। ਕੇਂਦਰ ਸਰਕਾਰ ਨੇ ਨਵਾਂ ਝਟਕਾ ਜਿਹੜਾ ਹੈਗਾ ਪੰਜਾਬ ਨੂੰ ਦਿੱਤਾ। ਤੁਹਾਡੇ ਧਿਆਨ ਦੇ ਵਿੱਚ ਆ ਚੁੱਕੀਆਂ ਹੋਣਗੀਆਂ ਨੇ ਚੀਜ਼ਾਂ ਕਿ ਕੇਂਦਰ ਨੇ ਨਵਾਂ ਜਿਹੜਾ ਜਿਹੜਾ RDF ਹੁੰਦਾ ਉਹਦੇ ਤੇ ਵੀ ਕਾਟਾ ਮਾਰ ਦਿੱਤਾ, ਯਾਨੀ ਕਿ ਪੰਜਾਬ ਨੂੰ 1700 ਕਰੋੜ ਰੁਪਏ ਦਾ ਜਿਹੜਾ ਫੰਡ ਆਉਣਾ ਸੀ ਉਹਦੇ ਤੇ ਇੱਕ ਵਾਰੀ ਕਾਟਾ ਫੇਰ ਦਿੱਤਾ। ਜਿਹੜਾ RDF ਯਾਨੀ ਕਿ ਰੂਰਲ ਡਿਵੈਲਪਮੈਂਟ ਫੰਡ ਹੈ, ਯਾਨੀ ਪੇਂਡੂ ਇਲਾਕਿਆਂ ਦਾ ਜਿਹੜਾ ਵਿਕਾਸ ਕਰਨ ਦੇ ਲਈ ਜਿਹੜਾ ਪੈਸਾ ਆਉਣਾ ਸੀ ਉਹਦੇ ਤੇ ਕਾਟਾ ਮਾਰਦੀ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਸਾਹਿਬ
ਜੀ। ਔਰ ਜਿਹੜੀ ਕੇਂਦਰ ਸਰਕਾਰ ਆ ਇਸ ਤਰ੍ਹਾਂ ਕਰ ਰਹੀ ਆ, ਤਾਂ ਉਹਨਾਂ ਨੂੰ ਨੀ ਲੱਗਦਾ ਕਿ ਜੇ ਆਪਾਂ ਹੁਣ ਅਨਾਊਂਸ ਕਰਦੇ ਵੀ ਆ ਰਹੇ ਸੀ, ਔਰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਿਸਾਨ ਆ ਉਹ ਸਾਰੀ ਦੁਨੀਆਂ ਦਾ ਜਿਹੜਾ ਢਿੱਡ ਭਰਦਾ, ਔਰ ਫਸਲ ਆ ਜਿਹੜੀ ਉਹ ਇੱਥੋਂ ਜਾਂਦੀ ਆ ਸਾਰੇ ਦੇਸ਼ ਨੂੰ, ਔਰ ਕੀ ਅਗਰ ਜੇ ਹੁਣ ਜਿਵੇਂ ਤੁਹਾਨੂੰ ਪਤਾ ਕਿ ਮਾਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਔਰ ਫੰਡ ਵੀ ਰੋਕ ਦਿੱਤਾ ਗਿਆ, ਕਿਸਾਨ ਜਿਹੜਾ ਹੈਗਾ ਉਹ ਮੁਸੀਬਤ ਦੇ ਵਿੱਚ ਆਵੇਗਾ, ਕੀ ਦੇਸ਼ ਨੂੰ ਵੀ ਉਸ ਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ?
ਗੱਲ ਇਸ ਤਰ੍ਹਾਂ ਹੈ ਵੀ ਜਦੋਂ ਮਾਲ ਗੱਡੀਆਂ ਬੰਦ ਹੋ ਗਈਆਂ, ਬੰਦ ਕਦੇ ਹੋਈਆਂ, ਬੰਦ ਇਸ ਹਾਲਾਤ ਦੇ ਵਿੱਚ ਹੋਈਆਂ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਹਿ ਦਿੱਤਾ ਵੀ ਕੋਈ ਗੱਲ ਨੀ ਤੁਸੀਂ ਮਾਲ ਗੱਡੀਆਂ ਚਲਾਓ। ਉਸ ਹਾਲਤ ਦੇ ਵਿੱਚ ਜਿਹੜੀਆਂ ਹੈਗੀਆਂ ਮਾਲ ਗੱਡੀਆਂ ਕੇਂਦਰ ਨੇ ਬਾਵਜੂਦ ਪੰਜਾਬ ਦੇ ਕਿਸਾਨਾਂ ਦੇ ਕਲੀਨ ਚਿੱਟ ਦੇਣ ਦੇ ਯਾਨੀ ਰਸਤਾ ਕਲੀਅਰ ਕਰਨ ਦੇ ਬਾਵਜੂਦ ਜਿਹੜੀਆਂ ਹੈਗੀਆਂ ਮਾਲ ਗੱਡੀਆਂ ਬੰਦ ਕੀਤੀਆਂ, ਬੜਾ ਹੈਰਾਨੀਜਨਕ ਜਿਹੜਾ ਹੈਗਾ ਕਦਮ ਚੁੱਕਿਆ ਕੇਂਦਰ ਨੇ, ਬੜਾ ਏਦਾਂ ਲੱਗਿਆ। ਹਾਲਾਂਕਿ ਉਦੋਂ ਹੀ ਲੱਗਦਾ ਸੀ ਕਿ ਚਲੋ ਕੋਈ ਗੱਲ ਨੀ ਸ਼ਾਇਦ ਗੱਲਬਾਤ ਕਰਕੇ ਮਸਲੇ ਦਾ ਹੱਲ ਹੋ ਜੇ, ਪਰ ਉਸ ਤੋਂ ਬਾਅਦ ਇੱਕ GST ਜਿਹੜਾ ਹੈਗਾ ਗੁੜ ਐਂਡ ਸਰਵਿਸ ਟੈਕਸ ਜਿਹੜਾ, ਕਿਉਂਕਿ GST ਲਾਗੂ ਆ ਭਾਰਤ ਦੇ ਵਿੱਚ, ਜਿਹੜਾ ਉਹ ਪੈਸਾ ਆਉਣਾ ਸੀਗਾ ਸੂਬਿਆਂ ਦਾ 6,000 ਕਰੋੜ ਰੁਪਇਆ ਜਿਹੜਾ ਜਾਰੀ ਕੀਤਾ ਗਿਆ, ਤਾਂ ਉਦੋਂ ਲੱਗਿਆ ਕਿ ਚਲੋ ਸਭ ਨੂੰ ਹਿੱਸੇ ਆਉਂਦਾ ਜਿਹੜਾ ਮਿਲੂਗਾ। 14 ਸੂਬਿਆਂ ਨੂੰ ਤੇ ਜਿਹੜੇ 2 UT ਨੇ ਉਹਨਾਂ ਨੂੰ ਪੈਸੇ ਭੇਜੇ ਗਏ, ਔਰ 14 ਸੂਬਿਆਂ ਦੇ ਪੈਸੇ ਆਉਣ ਦੇ ਬਾਵਜੂਦ ਉਹਦੇ ਵਿੱਚ ਪੰਜਾਬ ਦਾ ਨਾਂ ਨਹੀਂ ਆਇਆ, ਹਰਿਆਣੇ ਦਾ ਨਾਂ ਆ ਗਿਆ, ਹਿਮਾਚਲ ਦਾ ਨਾਮ ਆ ਗਿਆ, ਪਰ ਪੰਜਾਬ ਦੇ ਹਿੱਸੇ ਦਾ ਪੈਸਾ ਨਹੀਂ ਭੇਜੇਗਾ। ਯਾਨੀ ਸਪਸ਼ਟ ਤੌਰ ਤੇ ਪੰਜਾਬ ਨੂੰ ਵੱਖ ਰੱਖਿਆ ਗਿਆ, ਸੱਜੇ ਖੱਬੇ ਵਾਲਿਆਂ ਨੂੰ ਦੋਨਾਂ ਨੂੰ ਪੈਸੇ ਆ ਗਏ ਕਿਉਂਕਿ ਉੱਥੇ ਬੀਜੇਪੀ ਗੌਰਮੈਂਟ ਸੀ। ਉਹਦੇ ਤੋਂ ਜਿਹੜੇ ਫਿਰ ਖਦਸ਼ੇ ਜ਼ਿਆਦਾ ਵਧਣ ਲੱਗੇ ਕਿ ਕੇਂਦਰ ਦੀ ਤਾਂ ਜਿਹੜੀ ਮਨਸ਼ਾ ਉਹ ਹੀ ਸਾਫ਼ ਤੌਰ ਤੇ ਲੱਗਦੀ ਹੈ ਕਿ ਪੰਜਾਬ ਨੂੰ ਹੁਣ ਏਦਾਂ ਸ਼ਾਇਦ ਸਮਝਣ ਲੱਗ ਗਏ ਕਿ ਸ਼ਾਇਦ ਪੰਜਾਬ ਭਾਰਤ ਦਾ ਹਿੱਸਾ ਹੀ ਨਹੀਂ ਹੈ, ਜਾਂ ਪੰਜਾਬ ਦੇ ਵਿੱਚ ਤਾਂ ਸ਼ਾਇਦ ਵਿਰੋਧੀ ਹੋਈ ਰਹਿੰਦੇ ਆ। ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਉਹ ਨਜ਼ਰ ਆਉਣ ਲੱਗ ਗਿਆ। ਉਦੋਂ ਬਾਅਦ ਵੱਡਾ ਝਟਕਾ ਜਿਹੜਾ ਹੁਣ ਤਾਜ਼ਾ ਦੇ ਦਿੱਤਾ, ਕਹਿੰਦੇ ਵੀ ਆਰ ਡੀ ਐਫ ਜਿਹੜਾ ਉਹਦੇ ਤੇ ਸਿੱਧੇ ਤੌਰ ਤੇ ਘਾਟਾ ਮਾਰਦੀ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ। ਆਰ ਡੀ ਐਫ ਦੇ ਵਿੱਚ ਕੀ ਹੈ ਜੀ ਕਿ ਜਿਹੜਾ ਤੁਹਾਡਾ ਸੀ ਸੀ ਲਿਮਿਟ ਹੁੰਦੀ ਆ ਉਹਦੇ ਚੋਂ 3% ਦੇ ਕਰੀਬ ਆ ਜਿਹੜਾ ਉਹ ਰੂਰਲ ਡਿਵੈਲਪਮੈਂਟ ਵਾਸਤੇ ਜਿਹੜਾ ਪੈਸਾ ਆਉਂਦਾ, ਤਾਂ ਉਹਦੇ ਸਿੱਧੇ ਤੌਰ ਤੇ ਅਗਰ ਸਾਲ ਦੀ ਗੱਲ ਕਰੀਏ ਦੋਨੇ ਫਸਲਾਂ ਦੇ ਵਿੱਚ ਜਿਹੜਾ ਆਉਂਦਾ ਕਰੀਬ 1700 ਕਰੋੜ ਰੁਪਇਆ ਬਣਦਾ। 1700 ਕਰੋੜ ਰੁਪਇਆ ਜਿਹੜਾ ਹੈਗਾ ਉਹਦੇ ਵਿੱਚੋਂ ਕਰੀਬ 1000 ਕਰੋੜ ਰੁਪਇਆ ਤਾਂ ਹੁਣ ਸਿੱਧੇ ਤੌਰ ਤੇ ਇਸੇ ਫਸਲ 'ਚ ਜਿਹੜਾ ਹੈਗਾ ਉਹ ਆਉਣਾ ਸੀ, ਉਹ ਦੇਣ ਤੋਂ ਜਿਹੜੀ ਹੈਗੀ ਕੇਂਦਰ ਅਧਿਕਾਰੀ ਹੋ ਗਿਆ। ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਜਿਹੜਾ ਇਹ ਫੰਡ ਹੈ ਇਸੇ ਫੰਡ ਦੇ ਨਾਲ ਪੰਜਾਬ ਦੇ ਪਿੰਡਾਂ ਦਾ ਵਿਕਾਸ ਹੁੰਦਾ, ਇਸੇ ਫੰਡ ਨਾਲ ਪੰਜਾਬ ਦੀਆਂ ਪਿੰਡਾਂ ਦੀਆਂ ਸੜਕਾਂ ਬਣਦੀਆਂ, ਇਸੇ ਫੰਡ ਨਾਲ ਪਿੰਡਾਂ ਦੇ ਹਸਪਤਾਲ ਬਣਦੇ ਆ, ਪਸ਼ੂ ਡਿਸਪੈਂਸਰੀਆਂ ਬਣਦੀਆਂ, ਸਕੂਲਾਂ ਦੇ ਵਿੱਚ ਪੈਸਾ ਲੱਗਦਾ। ਤਾਂ ਤੁਸੀਂ ਆਪ ਹਿਸਾਬ ਲਾਓ ਵੀ ਯਾਨੀ ਕਿ ਪੂਰਾ ਸਟਰਕਚਰ ਹੈ ਜਿਹੜਾ ਢਾਂਚਾ ਪੂਰਾ ਉਹ ਇਸ ਪੈਸੇ ਤੇ ਖੜਾ, 1700 ਕਰੋੜ ਰੁਪਇਆ ਬਹੁਤ ਹੁੰਦਾ। ਤੇ ਜਦੋਂ ਤੁਸੀਂ ਇੱਕ ਅੱਧੀ ਚੀਜ਼ ਤੇ ਤਾਂ ਤੁਹਾਨੂੰ ਭੁਲੇਖਾ ਹੋ ਸਕਦਾ, ਪਰ ਇੰਨੀਆਂ ਚੀਜ਼ਾਂ ਤੇ ਭੁਲੇਖਾ ਨਹੀਂ ਹੋ ਸਕਦਾ। ਤੁਹਾਡੀਆਂ ਗੱਡੀਆਂ ਬੰਦ ਕਰਤੀਆਂ, ਤੁਹਾਡਾ ਆਰ ਡੀ ਐਫ ਬੰਦ ਕਰਤਾ, ਤੁਹਾਨੂੰ ਜੀ ਐਸ ਟੀ ਦਾ ਪੈਸਾ ਨਹੀਂ ਦਿੱਤਾ, ਤਾਂ ਫਿਰ ਇਸ ਤੋਂ ਚੀਜ਼ ਸਾਫ਼ ਹੋ ਜਾਂਦੀ ਹੈ ਸਿੱਧੂ ਸਾਹਿਬ ਕਿ ਪੰਜਾਬ ਨੂੰ ਨਿਸ਼ਾਨੇ ਤੇ ਲੈ ਰਿਹਾ ਕੇਂਦਰ। ਯਾਨੀ ਕਿ ਪੰਜਾਬ ਕੀ ਹੁਣ ਕੇਂਦਰ ਨੂੰ ਇਹ ਲੱਗਦਾ ਹੈ ਕਿ ਪੰਜਾਬ ਸਾਡੇ ਕਿਸੇ ਖਾਤੇ ਚ ਨਹੀਂ ਬੋਲਦਾ, ਕੀ ਕੇਂਦਰ ਨੂੰ ਹੁਣ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਵਿਰੋਧੀ ਜਿਹੜੇ ਵਿਦਰੋਹੀ ਰਹਿੰਦੇ ਆ, ਸ਼ਾਇਦ ਉਹਨਾਂ ਨੂੰ ਇਹ ਲੱਗਦਾ। ਪਰ ਗੱਲ ਇਹ ਆ ਕਿ ਪੰਜਾਬ ਨੇ ਐਸਾ ਗੁਨਾਹ ਕੀ ਕਰਤਾ, ਜੇ ਅਗਰ ਆਪਾਂ ਪੂਰੀ ਤਸਵੀਰ ਤੇ ਨਜ਼ਰ ਮਾਰੀਏ ਤਾਂ ਪੰਜਾਬ ਦਾ ਐਸਾ ਕਿਹੜਾ ਗੁਨਾਹ ਹੈ ਜਿਹੜਾ ਕੇਂਦਰ ਨੂੰ ਖਟਕਣ ਲੱਗ ਗਿਆ। ਪੰਜਾਬ ਨੇ ਤਾਂ ਮਹਿਜ਼ ਆਪਦੇ ਹੱਕ ਹੀ ਮੰਗੇ, ਕਿਸਾਨਾਂ ਨੇ ਅਗਰ ਪ੍ਰਦਰਸ਼ਨ ਕੀਤਾ, ਅਗਰ ਕਿਸਾਨ ਧਰਨੇ ਲਾ ਕੇ ਬੈਠੇ ਤਾਂ ਇਹ ਹੱਕ ਹੈ, ਸੰਵਿਧਾਨਕ ਹੱਕ ਹੈ ਕਿ ਜਿਹੜੇ ਸੰਵਿਧਾਨ ਦੇ ਤਹਿਤ ਸਾਨੂੰ ਹੱਕ ਮਿਲੇ ਹੋਏ ਆ, ਸਾਨੂੰ ਆਜ਼ਾਦੀ ਹੈ, ਜੇ ਕੋਈ ਬੰਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਉਹ ਕਰ ਸਕਦਾ, ਹਿੰਸਕ ਨਹੀਂ ਹੋਣਾ ਚਾਹੀਦਾ। ਤਾਂ ਪੰਜਾਬ ਦਾ ਕਿਸਾਨ ਤਾਂ ਹਿੰਸਕ ਹੋਇਆ ਹੀ ਨਹੀਂ, ਜਿਹੜੀ ਗੱਡੀਆਂ ਬੰਦ ਕਰਨ ਦੀ ਗੱਲ ਕੀਤੀ, ਨਾ ਪੰਜਾਬ ਦੇ ਵਿੱਚ ਕੋਈ ਗੱਡੀ ਦੇ ਕਿਸੇ ਗੱਡੀ ਨੂੰ ਘੇਰਿਆ ਗਿਆ, ਨਾ ਪੰਜਾਬ ਦੇ ਵਿੱਚ ਕਿਸੇ ਗੱਡੀ ਦੇ ਡਰਾਈਵਰ ਨੂੰ ਕੋਈ ਉਹਦੀ ਬੇਇੱਜ਼ਤੀ ਕੀਤੀ ਗਈ ਜਾਂ ਉਹਦੇ ਨਾਲ ਕੋਈ ਧੱਕੇਸ਼ਾਹੀ ਹੋਈ, ਨਾ ਕਿਤੇ ਵੀ ਕਿਸੇ ਕਿਸਮ ਦੀ ਕੋਈ ਹੋਰ ਹਿੰਸਕ ਘਟਨਾ ਹੋਈ। ਤਾਂ ਫਿਰ ਕਿਉਂ ਕੇਂਦਰ ਨੇ ਐਸਾ ਫੈਸਲਾ ਲਿਆ? ਇਹ ਜਿਹੜੀ ਸਾਰੀ ਸਥਿਤੀ ਜਿਹੜੀ ਬਣ ਰਹੀ ਹੈ ਜਾਂ ਜਿਹੜੀ ਸਾਰੀ ਤਸਵੀਰ ਹੈ ਉਹਦੇ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਕਿ ਸਿੱਧੇ ਤੌਰ ਤੇ ਕੇਂਦਰ ਆ ਜਿਹੜਾ ਉਹ ਪੰਜਾਬ ਨੂੰ ਹੁਣ ਸ਼ਾਇਦ ਆਪਣਾ ਹਿੱਸਾ ਤੱਕ ਮੰਨਣ ਤੋਂ ਮੈਨੂੰ ਲੱਗਦਾ ਕਿ ਇਨਕਾਰੀ ਹੈ, ਕਿਉਂਕਿ ਜਿਹੜੇ ਪੈਸੇ ਜਾ ਰਹੇ ਨੇ ਹੁਣ ਜਿਹੜਾ ਜੀ ਐਸ ਟੀ ਹੈ ਉਹ ਕਿੱਥੋਂ ਗਿਆ? ਗਿਆ ਤਾਂ ਸਾਡੀ ਸਟੇਟ ਚੋਂ ਹੈ ਨਾ, ਸਾਡੇ ਸਟੇਟ ਦੇ ਵਿੱਚੋਂ ਟੈਕਸ ਇਕੱਠੇ ਹੋ ਕੇ ਗਏ ਨੇ, ਉਹਦੇ ਵਿੱਚੋਂ ਅੱਧੇ ਹੁੰਦੇ ਕੇਂਦਰ ਦੇ ਅੱਧੇ ਹੁੰਦੇ ਆ ਪੰਜਾਬ ਦੇ, ਤਾਂ ਗਏ ਤਾਂ ਇਕੱਠੇ ਕੇਂਦਰ ਦੇ ਵਿੱਚ ਹੈ, ਤਾਂ ਕੇਂਦਰ ਆਪਦਾ ਹਿੱਸਾ ਰੱਖ ਕੇ ਸਾਨੂੰ ਤਾਂ ਸਿਰਫ ਸਾਡਾ ਹਿੱਸਾ ਹੀ ਵਾਪਸ ਕਰਨਾ ਨਾ। ਜੇ 1,00,000 ਰੁਪਇਆ ਗਿਆ ਉੱਥੇ ਤਾਂ ਉਹਦੇ ਚ 50 ਹੀ ਮੋੜਨਾ ਨਾ, 1,00,000 ਦੇ ਵਿੱਚੋਂ 50 ਤਾਂ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਉਹਨਾਂ ਨੇ ਰੱਖ ਲੈਣਾ, ਪਰ ਜਿਹੜਾ 50 ਸਾਡੇ ਹਿੱਸੇ ਦਾ ਸੀ ਕੇਂਦਰ ਹੁਣ ਉਹ ਵੀ ਦੇਣ ਨੂੰ ਉਹਨਾਂ ਦਾ ਚਿੱਤ ਨਹੀਂ ਕਰਦਾ, ਉਹ ਵੀ ਦੇਣ ਤੋਂ ਇਨਕਾਰੀ ਆ। ਤਾਂ ਫਿਰ ਕਿਹੜੇ ਪਾਸਿਓ ਤੁਸੀਂ ਆਸ ਕਰਦੇ ਹੋ ਕਿ ਉਹ ਗੌਰਮੈਂਟ ਆ ਜਿਹੜੀ ਉਹ ਤੁਹਾਡੀ ਗੱਲ ਸੁਣੇਗੀ, ਤੁਹਾਡੇ ਕਿਸਾਨਾਂ ਦੀ ਬਾਂਹ ਫੜੇਗੀ ਜਾਂ ਤੁਹਾਡੇ ਹੱਕਾਂ ਦੀ ਰਾਖੀ ਕਰੇਗੀ? ਤਾਂ ਸਿੱਧੇ ਤੌਰ ਤੇ ਲੋਕਤੰਤਰ ਦੀ ਪਰਿਭਾਸ਼ਾ ਜਿਹੜੀ ਆ ਸੋ ਸਭ ਉਹ ਹੁਣ ਮੈਨੂੰ ਲੱਗਦਾ ਕਿ ਖਾਸ ਕਰਕੇ ਪੰਜਾਬ ਦੇ ਲਈ ਲੋਕਤੰਤਰ ਦੀ ਪਰਿਭਾਸ਼ਾ ਜਿਹੜੀ ਆ ਉਹ ਬਦਲ ਗਈ ਆ, ਪੰਜਾਬ ਦੇ ਵਿੱਚ ਸ਼ਾਇਦ ਉਹ ਲੋਕਤੰਤਰ ਲਾਗੂ ਨਹੀਂ ਹੈ। ਤਾਂ ਜੇ ਲੋਕਤੰਤਰ ਦਾ ਅਸੀਂ ਹਿੱਸਾ ਹੈ, ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਭਾਰਤ, ਇੱਥੋਂ ਦੀ ਅਨੇਕਤਾ ਦੇ ਵਿੱਚ ਏਕਤਾ ਦੀ ਗੱਲ ਹੁੰਦੀ ਰਹੀ ਹੈ ਕਿ ਇੱਥੇ ਕਿੰਨੇ ਧਰਮ ਨੇ, ਕਿੰਨੀਆਂ ਭਾਸ਼ਾਵਾਂ ਨੇ, ਕਿੰਨੇ ਸੂਬੇ ਨੇ, ਤਾਂ ਉਹਨੂੰ ਉਹ ਇਹਦੀ ਖੂਬਸੂਰਤੀ ਹੈ ਭਾਰਤ ਦੀ। ਪਰ ਉਹ ਖੂਬਸੂਰਤੀ ਹੁਣ ਏਦਾਂ ਲੱਗਦਾ ਵੀ ਸ਼ਾਇਦ ਇਹ ਇਤਿਹਾਸ ਦੇ ਕਿਤੇ ਪੰਨਿਆਂ ਦੇ ਵਿੱਚ ਦਰਜ ਹੋ ਕੇ ਨਾ ਰਹਿ ਜੇ, ਉਸ ਖੂਬਸੂਰਤੀ ਨੂੰ ਕਿਤੇ ਨਜ਼ਰ ਨਾ ਲੱਗ ਜੇ। ਦੇਖੋ ਰਾਜਨੀਤੀ ਹਮੇਸ਼ਾ ਤੋਂ ਹੁੰਦੀ ਆਈ ਹੈ, ਪੋਲੀਟੀਸ਼ੀਅਨ ਆਪਣੇ ਹਿਸਾਬ ਦੇ ਨਾਲ ਫੈਸਲੇ ਲੈਂਦੇ ਆਏ ਆ, ਪਰ ਜਦੋਂ ਤੁਸੀਂ ਆਪਣੇ ਇਸ ਤਰ੍ਹਾਂ ਦੇ ਮੁਫਾਦਾਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਏਡੇ ਵੱਡੇ ਦੇਸ਼ ਵਿਰੋਧੀ ਕਿਸੇ ਰਾਜ ਦੇ ਵਿਰੋਧੀ ਫੈਸਲੇ ਲੈਣ ਲੱਗੋ ਤਾਂ ਸ਼ਾਇਦ ਇਹ ਲੋਕਤੰਤਰ ਨੂੰ ਬਹੁਤ ਵੱਡੀ ਢਾਹ ਹੈ। ਔਰ ਹੁਣ ਤੱਕ ਲੋਕਤੰਤਰ ਦੀ ਸਭ ਤੋਂ ਵੱਡੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਨਿੰਦਣ ਵਾਲੀ ਘਟਨਾ ਹੋਵੇਗੀ ਸਿਰਸਾ।
ਬਰਾੜ ਸਾਹਿਬ, ਦੋ ਮੈਂ ਗੱਲਾਂ ਕਰਾਂਗਾ, ਉਹਨਾਂ ਦੇ ਵਿੱਚ ਤੁਸੀਂ ਦੋਨਾਂ ਦਾ ਆਂਸਰ ਦੇਣਾ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਹਿੰਦੇ ਸੀ ਕਿ ਜੇਬ ਦੇ ਵਿੱਚ ਮੇਰੇ ਤਾਂ ਅਸਤੀਫਾ ਪਾਇਆ ਹੋਇਆ, ਔਰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਦੂਸਰੇ ਨੰਬਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਏਡਾ ਵੱਡਾ ਕੱਦ ਆ, ਰਾਸ਼ਟਰਪਤੀ ਲੈਵਲ ਦਾ ਕੱਦ ਆ, ਤੇ ਸਾਰੇ ਬੀਜੇਪੀ ਦੇ ਜਿਹੜੇ ਲੀਡਰ ਨੇ, ਸੀਨੀਅਰ ਲੀਡਰ ਨੇ, ਉਹਨਾਂ ਨੂੰ ਜਾਣਦੇ ਨੇ, ਕਿ ਉਹਨਾਂ ਨੇ ਕੋਈ ਉਪਰਾਲਾ ਕੀਤਾ ਕਿਸੇ ਨੂੰ ਟੈਲੀਫੋਨ ਦੇ ਰਾਹੀਂ ਜਾਂ ਬੈਠ ਕੇ ਕੋਈ ਬੈਠਕ ਕਰਨ ਦਾ, ਜਾਂ ਕੋਈ ਉਹਨਾਂ ਨੇ ਰਾਬਤਾ ਕਾਇਮ ਕੀਤਾ ਹੋਵੇ ਕਿ ਭਾਈ ਉਦਾਂ ਦਾ ਦਿਨ ਸੋ ਤੇ ਨਰਿੰਦਰ ਮੋਦੀ ਜੀ ਉਹਨਾਂ ਦੇ ਆਉਂਦੇ ਜਾਂਦੇ ਰਹਿੰਦੇ ਨੇ, ਪਰ ਹੁਣ ਜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫਿਰ ਵੀ ਭਾਵਾਂ ਤੋੜ ਵੀ ਲਿਆ ਆਪਦੇ ਨੂੰ, ਤੇ ਫਿਰ ਮਿਲਣਾ ਦੀ ਐਡੀ ਵੀ ਕੋਈ ਡਾਂਗਾ ਨੀ ਚੱਲੀਆਂ ਕਿ ਵੀ ਮੋਦੀ ਉਹਨਾਂ ਨੂੰ ਜਵਾਬ ਦੇ ਦੂ ਵੀ ਭਾਈ ਮੈਂ ਨੀ ਮਿਲਣਾ ਤੁਹਾਨੂੰ।
ਦੇਖੋ ਜੀ, ਡੁੱਬੀ ਤਾਂ ਜੇ ਸਾਹ ਨਾ ਆਇਆ, ਗੱਲ ਇਹ ਹੈ ਵੀ ਆਸਾਂ ਤਾਂ ਇਹੀ ਸੀ, ਉਮੀਦਾਂ ਤਾਂ ਇਹੀ ਸੀ ਕਿ ਵੀ ਬਿਲਕੁਲ ਏਦਾਂ ਦੀ ਗੱਲਬਾਤ ਹੋਵੇ, ਪਰ ਉਹਦੇ ਚ ਨਾ ਜੀ ਸਿਰਫ ਬੜੀਆਂ ਚੀਜ਼ਾਂ ਨੇ। ਹੁਣ ਚਾਹੇ ਵੱਡੇ ਬਾਲ ਸਾਹਿਬ ਦੀ ਗੱਲ ਕਰ ਲਈਏ, ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਆਪਾਂ ਪੂਰੀ ਪਾਰਟੀ ਦੀ, ਤਾਂ ਅਕਾਲੀ ਦਲ ਜਿਹੜੀ ਸ਼ਕਤੀ ਕਿਸੇ ਟਾਈਮ ਅਕਾਲੀ ਦਲ ਦੇ ਕੋਲੇ ਹੁੰਦੀ ਸੀ ਉਹ ਉਹਦੇ ਕਾਰਨ ਸੀ। ਉਸ ਵੇਲੇ ਰਾਜਨਾਥ ਸਿੰਘ ਹੋਰਾਂ ਦੀ ਚੱਲਦੀ ਸੀ, ਉਸ ਵੇਲੇ ਅਡਵਾਨੀ ਜੀ ਵੀ ਚੱਲਦੀ ਸੀ, ਉਸ ਵੇਲੇ ਅਟਲ ਬਿਹਾਰੀ ਵਾਜਪਾਈ ਹੁੰਦੇ ਸੀ, ਉਹ ਬੀਜੇਪੀ ਜਿਹੜੀ ਹੈ ਉਹ ਕੁਝ ਹੋਰ ਹੁੰਦੀ ਸੀ, ਪਰ ਜਿਹੜੀ ਅੱਜ ਦੀ ਬੀਜੇਪੀ ਹੈ ਇਹ ਇੱਕ ਨਵੀਂ ਤਸਵੀਰ ਹੈ, ਇਹਦਾ ਪੂਰਾ ਢਾਂਚਾ ਜਿਹੜਾ ਹੈਗਾ ਬਦਲ ਚੁੱਕਿਆ, ਨਾ ਤਾਂ ਉਹ ਲੀਡਰਸ਼ਿਪ ਰਹੀ ਹੈ ਨਾ ਉਹ ਅਸੂਲ ਰਹੇ ਆ। ਸ਼ਾਇਦ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰ ਅਗਰ ਅੱਜ ਹੁੰਦੇ ਤਾਂ ਸ਼ਾਇਦ ਅੱਜ ਵਰਗੀ ਸਮੱਸਿਆ ਪੈਦਾ ਨਾ ਹੁੰਦੀ। ਅਟਲ ਬਿਹਾਰੀ ਵਾਜਪਾਈ ਉਹ ਸ਼ਖਸ ਸੀ ਜਿਨ੍ਹਾਂ ਨੇ ਆਪਣੇ ਪਾਰਟੀ ਦੇ ਮੁੱਖ ਮੰਤਰੀ ਨੂੰ, ਯਾਨੀ ਕਿ ਨਰਿੰਦਰ ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਹੋਇਆ ਕਰਦੇ ਸੀ, ਤਾਂ ਉਹਨਾਂ ਨੇ ਜਦੋਂ ਗੁਜਰਾਤ ਦੰਗੇ ਹੋਏ ਤਾਂ ਸਾਫ਼ ਤੌਰ ਤੇ ਅੱਜ ਵੀ ਬਿਆਨ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਪਿਆ ਤੁਸੀਂ ਦੇਖ ਸਕਦੇ ਹੋ, ਸਾਡੇ ਸਰੋਤੇ ਦੇਖ ਸਕਦੇ ਆ, ਉਹਨਾਂ ਨੇ ਉਦੋਂ ਕਿਹਾ ਸੀ ਕਿ ਤੁਸੀਂ ਰਾਜ ਧਰਮ ਨੀ ਨਿਭਾਇਆ, ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਏਡੀ ਵੱਡੀ ਗੱਲ ਕਹਿਣੀ, ਉਹਦੇ ਲਈ ਬੜਾ ਵੱਡਾ ਜਿਗਰਾ, ਬੜਾ ਵੱਡਾ ਮਾਦਾ ਚਾਹੀਦਾ, ਔਰ ਸੱਚਾਈ ਚਾਹੀਦੀ ਹੈ, ਅਸੂਲ ਚਾਹੀਦੇ ਆ, ਉਹ ਅਸੂਲ ਨਹੀਂ ਰਹੇ। ਹੁਣ ਜਦੋਂ ਤੁਸੀਂ ਸਿੱਧੇ ਤੌਰ ਤੇ ਨਿੱਜੀ ਰੰਜਿਸ਼ਾਂ ਪਾਲ ਕੇ ਜਾਂ ਸਿਆਸੀ ਰੰਜਿਸ਼ਾਂ ਪਾਲ ਕੇ ਜਾਂ ਜਾਤੀਵਾਦੀ ਰੰਜਿਸ਼ਾਂ ਪਾਲ ਕੇ ਤੁਸੀਂ ਜਾਤੀ ਦੇ ਆਧਾਰ ਤੇ, ਤੁਸੀਂ ਧਰਮ ਦੇ ਆਧਾਰ ਤੇ, ਤੁਸੀਂ ਕੌਮ ਦੇ ਆਧਾਰ ਤੇ, ਤੁਸੀਂ ਭਾਸ਼ਾ ਦੇ ਆਧਾਰ ਤੇ ਇੱਦਾਂ ਦੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਫਿਰ ਉਹ ਚੀਜ਼ਾਂ ਰਹਿੰਦੀਆਂ ਨੇ ਸਾਹਿਬ, ਔਰ ਉਹੀ ਹਾਲਤ ਹੈ ਜਿਹੜੀ ਉਹ ਅੱਜ ਸਾਡੇ ਦੇਸ਼ ਦੀ ਹੁੰਦੀ ਜਾ ਰਹੀ ਹੈ। ਤਾਂ ਜਿਹੜੀ ਗੱਲ ਦੂਜੇ ਪਾਸੇ ਆਪਾਂ ਉਹਨਾਂ ਦੀ ਗੱਲਬਾਤ ਦੀ, ਦੇਖੋ ਕੇਂਦਰ ਦੀ ਕੁਰਸੀ ਛੱਡ ਲਈ, ਕੇਂਦਰ ਦਾ ਗੱਠਜੋੜ ਤੋੜਤਾ, ਪਰ ਸਭ ਦੇ ਬਾਵਜੂਦ ਵੱਡੇ ਬਾਦਲ ਸਾਹਿਬ ਦਾ ਕੋਈ ਬਿਆਨ ਜਾਂ ਕੋਈ ਉਹਨਾਂ ਦੇ ਵੱਲੋਂ ਚੀਜ਼ ਸਾਹਮਣੇ ਨਹੀਂ ਆਈ, ਕਿਉਂਕਿ ਲੋਕਾਂ ਨੂੰ ਬੜੀ ਆਸ ਹੈ ਕਿ ਸ਼ਾਇਦ, ਔਰ ਮੈਨੂੰ ਲੱਗਦਾ ਹੈ ਕਿ ਉਹ ਅੱਜ ਇਸ ਕਰਕੇ ਸ਼ਾਇਦ ਸਾਹਮਣੇ ਨਾ ਆਉਂਦੇ ਹੋਣ ਕਿ ਜਦੋਂ ਉਹਨਾਂ ਦੇ ਬਾਹਰ ਆਉਣ ਦੇ ਕੋਈ ਮਾਇਨੇ ਹੋਣ, ਜਦੋਂ ਇਹ ਲੱਗਦਾ ਹੋਵੇ ਉਹਨਾਂ ਨੂੰ ਕਿ ਜੇ ਮੈਂ ਅੱਜ ਬਾਹਰ ਆਉਣਾ, ਮੇਰੀ ਕੇਂਦਰ ਦੇ ਵਿੱਚ ਕੋਈ ਮੁੱਖ ਪ੍ਰਧਾਨ ਮੰਤਰੀ ਨਹੀਂ ਟਾਲੇਗਾ, ਫਲਾਨਾ ਲੀਡਰ ਮੇਰੀ ਨਹੀਂ ਟਾਲੇਗਾ, ਤਾਂ ਫਿਰ ਤਾਂ ਜਿਹੜੀ ਹੈ ਜਿੱਦਾਂ ਆਪਾਂ ਨਹੀਂ ਕਹਿ ਦਿੰਦੇ ਕਿ ਯਾਰ ਆਪਦਾ ਕੱਦ ਛੋਟਾ ਕਰਨ ਵਾਲੀ ਗੱਲ ਹੈ, ਜੇ ਤੁਸੀਂ ਯਾਰ ਫਲਾਨੇ ਨੇ ਨਾ ਸੋਨੀ ਨੀ ਫਿਰ ਉਦੋਂ ਚੰਗਾ ਆਪਾਂ ਇਹਨੂੰ ਨਾ ਹੀ ਕਹੀਏ। ਮਤਲਬ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ, ਇਸ ਤਰ੍ਹਾਂ ਦੇ ਹਾਲਾਤ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਸਾਹਮਣੇ ਵੀ ਹੈ। ਦੂਜੇ ਪਾਸੇ ਅਗਰ ਆਪਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਪੰਜਾਬ ਦੀ ਸਰਕਾਰ ਦੀ ਗੱਲ ਕਰ ਲਈਏ, ਤਾਂ ਦੇਖੋ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ, ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ, ਤਾਂ ਦੇਖੋ ਉਹਨਾਂ ਨੇ ਤਾਂ ਸਿੱਧੀਆਂ ਉਮੀਦਾਂ ਆਪਣੀ ਸਰਕਾਰ ਤੋਂ ਲਾਉਣੀਆਂ। ਹੁਣ ਮੋਦੀ ਤਾਂ ਸਾਡੀ ਪਹੁੰਚ ਹੈ ਨੀ ਗਾ, ਹਾਲਾਂਕਿ ਪਹੁੰਚ ਦੇ ਵਿੱਚ ਤਾਂ ਕੈਪਟਨ ਸਾਹਿਬ ਵੀ ਹੈ ਨੀ ਗੇ, ਪਰ ਇਹਨਾਂ ਦੀ ਸਾਡੀ ਸੂਬੇ ਦੀ ਸਰਕਾਰ ਹੈ, ਇਹਨਾਂ ਦੇ MLA, ਇਹਨਾਂ ਦੇ ਮੰਤਰੀ, ਇਹਨਾਂ ਦੇ ਜਿਹੜੀ ਇਹਨਾਂ ਦਾ ਸਿਸਟਮ ਹੈ ਉਹ ਆਮ ਲੋਕਾਂ ਦੀ ਅਪਰੋਚ ਦੇ ਵਿੱਚ ਹੈ, ਤੇ ਇਹਨਾਂ ਨੇ ਤਾਂ ਜਿਹਨਾਂ ਨੂੰ ਚੁਣਿਆ ਸਾਡੇ ਲੋਕਾਂ ਨੇ ਤਾਂ ਉਹਨਾਂ ਨੇ ਗੱਲ ਕਰਨੀ ਹੈ ਨਾ। MP ਦੇ ਸਿੱਧੇ ਤੌਰ ਤੇ ਦੇਖੀਏ ਤਾਂ 13 MP ਸਾਡੇ ਪੰਜਾਬ ਦੇ ਵਿੱਚ ਇਹ ਕਿਸੇ ਖਾਤੇ 'ਚ ਨਹੀਂ ਪੈਂਦੇ, ਕੇਂਦਰ ਨੂੰ ਇਹਨਾਂ ਦੀ ਮੈਨੂੰ ਲੱਗਦਾ ਕਿ ਬਹੁਤੀ ਲੋੜ ਵੀ ਨਹੀਂ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਦੇਖੋ ਦਾਵਾ ਤਾਂ ਕਰਦੇ ਨੇ ਕਿ ਚਿੱਠੀ ਲਿਖਤੀ ਜੀ, ਪਰ ਹਲੇ ਤੀਕਰ ਕੋਈ ਠੋਸ ਕਦਮ ਆਪਾਂ ਅਗਰ ਕਹੀਏ ਕਿ ਭਾਈ ਮੋਦੀ ਨੂੰ ਮਿਲਣ ਪਹੁੰਚ ਕੇ ਦਿੱਲੀ ਜਾਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ, ਤਾਂ ਇੰਨੇ ਮਹੀਨੇ ਹੋ ਗਏ ਆ, ਇੰਨਾ ਟਾਈਮ ਹੋ ਗਿਆ, ਹਲੇ ਤੱਕ ਕੋਈ ਏਡੀ ਵੱਡੀ ਕੋਸ਼ਿਸ਼ ਜਿਹੜੀ ਹੈ ਉਦੋਂ ਵੀ ਕੋਈ ਖਾਸ ਤੌਰ ਤੇ ਸਪਸ਼ਟ ਤੌਰ ਤੇ ਕਹਿੰਦੇ ਕੋਈ ਨਜ਼ਰ ਤਸਵੀਰ ਨਹੀਂ ਆਈ। ਪਰ ਦੇਖੋ ਗੱਲ ਤਾਂ ਕਰਨੀ ਪਏਗੀ, ਐਸਾ ਤਾਂ ਤੁਸੀਂ ਕਰ ਨਹੀਂ ਸਕਦੇ ਕਿ ਕੇਂਦਰ ਨੀ ਸੁਣਦਾ, ਕੇਂਦਰ ਨੀ ਕਰਦਾ, ਤੁਸੀਂ ਏਦਾਂ ਕਹਿ ਕੇ ਆਪਦਾ ਪਿੱਛਾ ਨੀ ਛੁਡਾ ਸਕਦੇ, ਆਪਦਾ ਪੱਲਾ
ਕੇਂਦਰ ਕੋਲੇ। ਹੁਣ ਕੇਂਦਰ ਕੋਲੇ ਜਿਹੜੀ ਕੇਂਦਰ ਕੋਲੇ ਚਲੋ ਕਿਸਾਨ ਨਹੀਂ ਗਏ ਜਾਂ ਕਿਸਾਨਾਂ ਨੂੰ ਹੋਰ ਬਹੁਤ ਕੁਝ ਦੇਖਣਾ ਪੈਂਦਾ, ਪਬਲਿਕ ਦੇਖਣੀ ਪੈਂਦੀ ਆ, ਕਿਸਾਨਾਂ ਨੂੰ ਜਥੇਬੰਦੀਆਂ ਦੇਖਣੀਆਂ ਪੈਂਦੀਆਂ, ਕਿਸਾਨਾਂ ਨੇ ਮੂਹਰੇ 5-7 ਨੇ ਜਾਣਾ, ਪਰ 30 ਜਥੇਬੰਦੀਆਂ ਨੂੰ ਨਾਲ ਲੈ ਕੇ ਤੁਰਨਾ, ਬਟ ਕੈਪਟਨ ਸਾਹਿਬ ਜਾਂ ਫਿਰ ਬਾਦਲ ਸਾਹਿਬ ਤਾਂ ਆਪਦੇ ਲੈਵਲ ਤੇ ਜਾ ਸਕਦੇ ਆ ਨਾ ਕਿ ਭਾਈ ਅਸੀਂ ਆਪਦੇ ਲੈਵਲ ਤੇ ਗਏ ਹਾਂ, ਜਾਂ ਅਰਵਿੰਦ ਕੇਜਰੀਵਾਲ ਜੀ ਆਪਦੇ ਲੈਵਲ ਤੇ ਜਾ ਸਕਦੇ ਆ ਕਿ ਪੰਜਾਬ ਦੇ ਵਿੱਚ ਪਿਛਲੇ ਡੇਢ ਮਹੀਨੇ ਤੋਂ ਇੰਨਾ ਕੁਛ ਹੋ ਰਿਹਾ ਤੇ ਇਹਦੇ ਬਾਰੇ ਆਪਾਂ ਕੁਛ ਸੋਚੀਏ।
ਸਿਰਫ ਗੱਲ ਉਹੀ ਹੈ ਨਾ ਜੀ, ਹੁਣ ਗੱਲ ਤਾਂ ਨੀਅਤ ਤੇ ਤੇ ਮਨਸ਼ਾ ਤੇ ਆ ਕੇ ਨਿਬੜਦੀ ਹੈ ਵੀ ਹੁਣ ਸਾਡੀ ਲੀਡਰਸ਼ਿਪ ਦੀ ਮਨਸ਼ਾ ਕੀ ਆ, ਇਹਨਾਂ ਦੇ ਅੰਦਰ ਚੱਲ ਕੀ ਰਿਹਾ। ਕਿਉਂਕਿ ਤੁਸੀਂ ਅਸੀਂ ਇਹ ਚੀਜ਼ ਸੋਚ ਸਕਦੇ ਹਾਂ, ਕਿਸਾਨਾਂ ਦੀ ਗੱਲ ਕਰ ਸਕਦੇ ਹਾਂ, ਕਿਸਾਨਾਂ ਬਾਰੇ ਸੋਚ ਸਕਦੇ ਹਾਂ, ਪਰ ਇਹਨਾਂ ਨੇ ਤਾਂ ਆਪਦੀਆਂ 2022 ਵੀ ਦੇਖਣੀ ਹੈ ਨਾ ਕਿ ਵੋਟਾਂ ਕਿਵੇਂ ਲੈਣੀਆਂ, ਉਹਦੇ ਲਈ ਸਿਆਸੀ ਤਾਣਾ ਬਾਣਾ ਕਿਵੇਂ ਬੁਣਨਾ, ਉਹ ਤਾਂ ਆਪਦੇ ਤਾਣੇ ਬਾਣੇ ਬੁਣਨ ਵੱਲ ਵੀ ਸੋਚ ਰਹੇ ਹੋਣੇ ਹੈ ਨਾ। ਮੈਨੂੰ ਲੱਗਦਾ ਵੀ ਅਗਰ ਸਿੱਧੇ ਤੌਰ ਤੇ ਆਪਾਂ ਦੇਖੀਏ ਤਾਂ ਕੈਪਟਨ ਸਾਹਿਬ ਨੇ ਉਸ ਦਿਨ ਕਿਹਾ ਸੀ ਕਿ ਅਸਤੀਫਾ ਮੇਰੀ ਜੇਲ੍ਹ 'ਚ, ਤਾਂ ਮੈਨੂੰ ਲੱਗਦਾ ਉਹ ਵੀ ਆਉਂਦੇ ਹੋਣੇ ਵੀ ਢੁੱਡ ਢੁੱਡ ਮਾਰਾਂ ਮੈਂ ਮੋਦੀ 'ਚ, ਤੇ ਇਹ ਹੋ ਸਕਦਾ ਸਾਨੂੰ ਸਾਡੀ ਸਰਕਾਰ ਨੂੰ ਡਿਸਮਿਸ ਕਰ ਦੇਣ ਤੇ ਸਾਲ ਦੇ ਕੇ ਤੇ ਸਾਨੂੰ ਕਿਉਂ ਨਾ 5 ਸਾਲ ਮਿਲ ਜਾਣ। ਲੋਕਾਂ ਨੇ ਕਹਿਣਾ ਜੀ ਇਹ ਤਾਂ ਦੇਖੋ ਸ਼ਹੀਦ ਹੋ ਗਏ, ਹਰ ਕੋਈ ਉਂਗਲੀ ਨੂੰ ਖੂਨ ਲਵਾ ਕੇ ਜਿਹੜਾ ਹੈਗਾ ਸ਼ਹੀਦ ਹੋਣ ਨੂੰ ਦਰਦਾ, ਪਰ ਹੁਣ ਹਾਲਾਤ ਜਿਹੜੇ ਉਹ ਨਹੀਂ ਹੈ। ਔਰ ਮੋਦੀ ਵੀ ਏਡਾ ਕਮਲਾ ਨਹੀਂ ਹੈ ਕਿ ਪੰਜਾਬ ਸਰਕਾਰ ਨੂੰ ਅਸੀਂ ਡਿਸਮਿਸ ਕਰਕੇ ਤੇ ਸਾਲ ਦੇ ਬਦਲੇ 5 ਸਾਲ ਦੇ ਦੇ। ਦੇਖੋ ਜਿਹੜਾ ਸਿਆਸੀ ਤਾਣਾ ਬਾਣਾ ਨਾ ਜੀ, ਅਸਲ ਦੇ ਵਿੱਚ ਸਿਆਸੀ ਤਾਣਾ ਬਾਣਾ ਹੀ ਜਿਹੜਾ ਹੈਗਾ ਅੱਜ ਦੇ ਹਾਲਾਤਾਂ ਦੇ ਲਈ ਜ਼ਿੰਮੇਵਾਰ ਹੈ। ਔਰ ਜਿਹੜੀ ਗੱਲ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ ਸੀ, ਔਰ ਜਦੋਂ ਮਰਜ਼ੀ ਦੇਖ ਲਓ ਤੁਸੀਂ ਉਹਨਾਂ ਦਾ ਬਿਆਨ ਇੱਕ ਗੱਲ 'ਚ ਛੁੱਟ ਜਾਣਾ ਵੀ ਕੇਂਦਰ ਦੇ ਕੋਲ ਅਧਿਕਾਰ, ਕੇਂਦਰ ਨੇ ਆਹ ਕਰਤਾ, ਕੇਂਦਰ ਨੇ ਉਹ ਕਰਤਾ। ਦੇਖੋ ਤੁਹਾਨੂੰ ਯਾਦ ਹੋਣਾ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਕਈ ਮਹੀਨੇ ਜਿਹੜੇ ਹੈਗੇ ਐਂ ਟਪਾਏ, ਮੋਦੀ ਸਾਹਿਬ ਇਹ ਤੰਗ ਕਰ ਰਹੇ, ਮੋਦੀ ਸਾਹਿਬ ਉਹ ਤੰਗ ਕਰ ਰਹੇ, ਮੋਦੀ ਸਾਹਿਬ ਪੁਲਿਸ ਉਹਨਾਂ ਦੇ ਅੰਡਰ ਫਲਾਨਾ ਧਮਾਕਾ, ਬੜੇ ਦਾਅਵੇ ਕੀਤੇ। ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਵੀ ਗੱਲ ਇਉਂ ਤਾਂ ਨਿਬੜਨੀ ਨੀ, ਕੱਲਾ ਮੋਦੀ ਸਾਹਿਬ ਤੇ ਜ਼ਿੰਮੇਵਾਰੀ ਪਾ ਕੇ ਗੱਲ ਨਿਬੜਨੀ ਨੀ, ਲੋਕਾਂ ਨੇ ਤਾਂ ਮੈਨੂੰ ਵੋਟਾਂ ਪਾ ਕੇ ਮੁੱਖ ਮੰਤਰੀ ਬਣਾਇਆ, ਮੇਰੀ ਸਰਕਾਰ ਬਣਾਈ ਹੈ। ਤੇ ਤੁਸੀਂ ਉਸ ਤੋਂ ਬਾਅਦ ਦੇਖਿਆ ਹੋਣਾ ਹੁਣ ਕਈ ਮਹੀਨਿਆਂ ਤੋਂ ਅਰਵਿੰਦ ਕੇਜਰੀਵਾਲ ਦਾ ਕੋਈ ਐਸਾ ਬਿਆਨ ਨਹੀਂ ਆਇਆ ਵੀ ਕਿ ਕੇਂਦਰ ਸਰਕਾਰ ਮੈਨੂੰ ਤੰਗ ਕਰਦੀ ਹੈ, ਕੰਮ ਨਹੀਂ ਕਰਨ ਦਿੰਦੀ, ਮੈਂ ਆਹ ਤਾਂ ਨਹੀਂ ਕੀਤਾ ਕੇਂਦਰ ਵਿੱਚ ਡਿੱਕਾ ਆ ਗਿਆ। ਕਿਉਂਕਿ ਕੇਂਦਰ ਦਾ ਤਾਂ ਹੁਣ ਵੀ ਉਹਨਾਂ ਨਾਲ ਅੜਫੋ ਸੁਣਦੀ ਹੋਈ ਹੈ ਨਾ, ਪਰ ਇੰਨੀ ਜਦੋਂ ਗੱਲ ਜ਼ਰੂਰ ਹੋਈ ਕਿ ਕੇਜਰੀਵਾਲ ਸਾਹਿਬ ਨੂੰ ਇਹ ਪਤਾ ਲੱਗ ਗਿਆ ਵੀ ਕੰਮ ਤਾਂ ਮੈਨੂੰ ਹੀ ਕਰਨਾ ਪੈਣਾ, ਉਹਦਾ ਰਸਤਾ ਮੈਨੂੰ ਜਿਵੇਂ ਮਰਜ਼ੀ ਲੱਭਣਾ ਪਵੇ, ਤਾਂ ਫਿਰ ਦੇਖੋ ਰਸਤੇ ਵੀ ਲੱਭੇ, ਫੰਡ ਵੀ ਅਰੇਂਜ ਕੀਤੇ, ਸਭ ਕੁਝ ਕੀਤਾ, ਔਰ ਉਹੀ ਦਿੱਲੀ ਜਿਹੜੀ ਹੈ ਉੱਥੇ ਹੁਣ ਦਾਅਵਾ ਕਰਦੇ ਨੇ ਕਿ ਵਧੀਆ ਸਿਸਟਮ ਚੱਲ ਰਿਹਾ। ਤਾਂ ਦੇਖੋ ਉਹੀ ਹਾਲ ਮੈਨੂੰ ਲੱਗਦਾ ਕਿ ਸਾਡੀ ਸਰਕਾਰ ਦਾ ਹਰ ਕੰਮ ਦੇ ਵਿੱਚ ਤੁਸੀਂ ਕਹਿ ਦੋ ਜੀ ਦਿੱਲੀ ਨੇ ਆਹ ਕਰਤਾ, ਦਿੱਲੀ ਨੇ ਉਹ ਕਰਤਾ, ਫਿਰ ਤੁਸੀਂ ਕੀ ਹੋ, ਫਿਰ ਤੁਹਾਡੇ ਕੋਲੇ ਕੀ ਅਧਿਕਾਰ ਨੇ, ਲੋਕਾਂ ਨੇ ਤੁਹਾਨੂੰ ਚੁਣਿਆ ਤਾਂ ਤੁਹਾਨੂੰ ਭਾਈ ਕੁਛ ਨਾ ਕੁਛ ਤਾਂ ਅਧਿਕਾਰ ਮਾਰਨੇ ਪਊਗਾ, ਕੁਛ ਅਧਿਕਾਰ ਤਾਂ ਤੁਹਾਡੇ ਕੋਲੇ ਵੀ ਹੋਣਗੇ ਨਾ, ਦਿੱਲੀ ਕੋਲ ਤਾਂ ਪੁਲਿਸ ਵੀ ਹੈ, ਤੁਹਾਡੇ ਕੋਲ ਤਾਂ ਪੁਲਿਸ ਵੀ ਹੈਗੀ ਹੈ, ਫਿਰ ਕੁਛ ਤਾਂ ਤੁਸੀਂ ਕਰ ਸਕਦੇ ਹੈ ਨਾ। ਤੁਹਾਡੇ ਕੋਲੇ ਜੇ ਕੁਛ ਹੈ ਹੀ ਨਹੀਂ, ਜੇ ਤੁਹਾਡੇ ਕੋਲੇ ਕੋਈ ਅਧਿਕਾਰ ਹੀ ਹੈ ਨੀ, ਹੁਣ ਖੇਤੀਬਾੜੀ ਸੀਗਾ ਜੀ, ਖੇਤੀਬਾੜੀ ਸੈਕਟਰ ਆ ਜਿਹੜਾ ਉਹ ਸਟੇਟ ਸਬਜੈਕਟ ਹੈ, ਸੋ ਉਹਦੇ ਵਿੱਚ ਜਿਹੜਾ ਹੈਗਾ ਸੂਬਾ ਸਰਕਾਰ ਕਾਨੂੰਨ ਬਣਾ ਸਕਦੀ ਹੈ, ਕਣਕਰੰਟ ਦੇ ਵਿੱਚ ਦੋਨੇ ਬਣਾ ਸਕਦੀਆਂ, ਸੈਂਟਰ ਇਹਦੇ ਵਿੱਚ ਨਹੀਂ ਬਣਾ ਸਕਦੀ ਸੀ। ਤਾਂ ਫਿਰ ਐਸਾ ਕਿਵੇਂ ਉਹਨਾਂ ਨੇ ਰਸਤਾ ਕੱਢਿਆ ਕਿ ਖੇਤੀਬਾੜੀ ਨੂੰ ਉਹਨਾਂ ਨੇ ਕਣਕਰੰਟ ਦੇ ਵਿੱਚ ਲਿਜਾ ਕੇ ਆਪਦੇ ਤਰੀਕੇ ਨਾਲ ਢੰਗ ਤਰੀਕਾ ਅਪਣਾ ਕੇ ਆਪਦਾ ਵੱਖਰਾ ਜਿਹੜਾ ਹੈਗਾ ਦੇਸ਼ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਾ ਕੇ ਰੱਖ ਦਿੱਤਾ। ਤਾਂ ਫਿਰ ਤੁਸੀਂ ਕੀ ਕਰ ਰਹੇ ਹੋ, ਤੁਹਾਡੀ ਸੂਬਾ ਸਰਕਾਰ ਕੀ ਕਰ ਰਹੀ ਹੈ, ਤੁਹਾਨੂੰ ਕੋਈ ਤਾਂ ਤੋੜ ਲੱਭਣਾ ਪਊਗਾ ਨਾ, ਤੇ ਜੇ ਤੁਸੀਂ ਤੋੜ ਹੀ ਨਹੀਂ ਲੱਭ ਸਕਦੇ ਤੇ ਫਿਰ ਐਸੀ ਸਰਕਾਰ ਲੋਕਾਂ ਨੇ ਚੁੱਕ ਕੇ ਕੀ ਕੋਈ ਗਲਤੀ ਕੀਤੀ। ਤਾਂ ਇਸ ਕਰਕੇ ਜੀ ਦੇਖੋ ਤੋੜ ਤਾਂ ਲੱਭਣੇ ਪਊਗਾ, ਪਰ ਕਮੀਆਂ ਜਾਂ ਤਾਂ ਤੁਹਾਡੀ ਜਿਹੜੀ ਸਲਾਹਕਾਰ ਟੀਮ ਹੈ ਉਹਦੇ ਚ ਕਮੀ ਹੈ, ਜਾਂ ਤੁਹਾਡੇ ਜਿਹੜੇ ਏਡੇ ਏਡੇ ਮਹਿੰਗੇ ਵਕੀਲ ਤੁਸੀਂ ਪਾਲੇ ਜਾਂ ਫਿਰ ਉਹਨਾਂ ਦੇ ਵਿੱਚ ਕਮੀ ਹੈ, ਤਾਂ ਕੀ ਤੁਹਾਨੂੰ ਕੋਈ ਢੰਗ ਰਸਤਾ ਲੱਭ ਹੀ ਨਹੀਂ ਰਿਹਾ। ਤੇ ਜੇ ਨਹੀਂ ਲੱਭ ਰਿਹਾ, ਜੇ ਵਾਕਈ ਕੁਛ ਹੋ ਹੀ ਨਹੀਂ ਪਾ ਰਿਹਾ, ਇਹਦਾ ਮਤਲਬ ਸਾਡੇ ਫਿਰ ਜਿਹੜਾ ਲੋਕਤੰਤਰ ਆ ਲੋਕਤੰਤਰ ਢਹਿ ਢੇਰੀ ਹੋ ਚੁੱਕਿਆ। ਫਿਰ ਤੁਹਾਨੂੰ ਇੱਕ ਤਸਵੀਰ ਤਾਂ ਸਾਫ਼ ਕਰਨੀ ਪਊ ਨਾ, ਤੁਹਾਨੂੰ ਸਪਸ਼ਟੀਕਰਨ ਤਾਂ ਦੇਣਾ ਪਊਗਾ ਨਾ, ਪਰ ਇਹ ਸਪਸ਼ਟੀਕਰਨ ਕੌਣ ਦੇਊਗਾ, ਕਦੋਂ ਦੇਊਗਾ, ਕਿਵੇਂ ਦੇਊਗਾ, ਇਹ ਵੱਡਾ ਸਵਾਲ ਹੈ ਜੀ। ਲੋਕ ਵਿਚਾਰੇ ਦੇਖੀ ਜਾਂਦੇ ਆ ਵੀ ਇਹ ਸੱਚਾ ਕੌਣ ਹੈ, ਝੂਠਾ ਕੌਣ ਹੈ, ਸਾਡੀ ਕੌਣ ਬਾਂਹ ਫੜੂਗਾ। ਐਸੇ ਅੱਜ ਲੱਗਦਾ ਕਿ ਪੰਜਾਬ ਨੂੰ ਲਵਾਰਸ ਹਾਲਾਤਾਂ ਦੇ ਵਿੱਚ ਛੱਡਣ ਵਾਲੀ ਗੱਲ ਹੈ। ਪੰਜਾਬ ਸਰਕਾਰ ਤੁਸੀਂ ਤੌਰ ਤੇ ਕਹੀ ਜਾਂਦੀ ਹੈ ਟ੍ਰੇਨਾਂ ਬੰਦ ਹੋ ਗਈਆਂ ਜੀ, ਹੁਣ ਉਹਨਾਂ ਨੇ RDF ਵੀ ਬੰਦ ਕਰਤਾ ਜੀ, ਹੁਣ ਉਹਨਾਂ ਨੇ GST ਵੀ ਨੀ ਦਿੱਤਾ, ਤੇ ਫਿਰ ਏਦਾਂ ਪੰਜਾਬ ਦਾ ਮਤਲਬ ਤੁਸੀਂ ਪੰਜਾਬ ਨੂੰ ਕਿਹੜੀ ਅੱਗ ਚ ਝੋਂਕ ਰਹੇ ਹੋ, ਕੀ ਪੰਜਾਬ ਨੂੰ ਤੁਸੀਂ ਬਰਬਾਦੀ ਵਾਲੇ ਪਾਸੇ ਲਿਜਾ ਰਹੇ ਹੋ, ਕੀ ਪੰਜਾਬ ਦੇ ਤੁਸੀਂ ਹਾਲਾਤ ਖਰਾਬ ਕਰਨ ਵਾਲੇ ਪਾਸੇ ਲਿਜਾ ਰਹੇ ਹੋ। ਇਹ ਕਈ ਸਵਾਲ ਨੇ ਸਿੰਘ ਸਾਹਿਬ, ਇਹਨਾਂ ਦੇ ਜਵਾਬ ਜਿਹੜੇ ਨੇ ਪੰਜਾਬ ਦੀ ਹਰ ਅੱਖ ਲੱਭ ਰਹੀ ਹੈ, ਪੰਜਾਬ ਦਾ ਹਰ ਕੰਨ ਇਹਨਾਂ ਦੇ ਜਵਾਬ ਸੁਣਨਾ ਚਾਹੁੰਦਾ, ਤੇ ਜਵਾਬ ਦੇਣੇ ਕਿਹਨੇ ਆ, ਉਹ ਤਾਂ ਇੱਕ ਦੂਜੇ ਦੇ ਸਿਰ ਤੋਂ ਜ਼ਿੰਮੇਵਾਰੀ ਲਾ ਕੇ ਦੂਜੇ ਸਿਰ ਤੇ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ।
ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ, ਥੈਂਕ ਯੂ। ਔਰ ਅਸੀਂ ਸਾਡੇ ਸਰੋਤਿਆਂ ਨਾਲ ਸਾਂਝ ਪਾ ਲਈਏ ਕਿ ਗੁਰੂ ਨਾਨਕ ਫੂਡ ਸੇਵਾ ਤੋਂ ਬਲਵਿੰਦਰ ਭਾਜੀ ਹੋਣਾ ਦਾ ਮੈਸੇਜ ਆਇਆ। ਤੁਸੀਂ ਲਿਜਾ ਸਕਦੇ ਆ ਵੀ ਵੀਰਵਾਰ ਤੋਂ ਸੰਡੇ ਤੱਕ, ਜਾਣੀ ਕਿ ਟਿਊਜ਼ਡੇ ਤੋਂ ਸੰਡੇ ਤੱਕ, ਮੰਗਲਵਾਰ ਤੋਂ ਸੰਡੇ ਤੱਕ 12 ਵਜੇ ਤੋਂ ਲੈ ਕੇ 4 ਵਜੇ ਤੱਕ ਓਪਨ ਆ। ਤੇ ਨੰਬਰ ਨੋਟ ਕਰ ਲਓ ਮਿੰਟੂ ਜੀ ਦਾ ਤੇ ਬਲਵਿੰਦਰ ਜੀ ਦਾ, 416-886 13-13, 416-886 13-13, ਜਾਂ ਫਿਰ 905 ਤੇ 506 13-13 ਤੇ ਕਾਲ ਕੀਤੀ ਜਾ ਸਕਦੀ ਹੈ। ਪਟਾਕਾ ਫੈਕਟਰੀ 15 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਤੁਸੀਂ ਚਾਹੁੰਦੇ ਹਾਂ ਤੇ 416-831-5552 ਤੇ ਕਾਲ ਕਰ ਸਕਦੇ ਹਾਂ। ਈਵਨ ਕੌਂਕਰੀਟ ਵੱਲੋਂ ਤੁਸੀਂ ਜੇ ਬੁਕਿੰਗ ਕਰਾਉਣੀ ਚਾਹੁੰਦੇ ਆ ਤੇ ਨੰਬਰ ਹੈ 416 ਅਗਲੇ ਸਾਲ ਦੀ 416-456-1462 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇੱਕ ਮਿੰਟ ਸਾਡੇ ਕੋਲ ਸਮਾਂ ਬਾਕੀ ਹੈ, ਮੇਰੇ ਨਾਲ ਨਰਦੇਵ ਸਿੱਧੂ ਜੀ ਨੇ। ਸਿੱਧੂ ਸਾਹਿਬ ਕੋਈ ਇੱਕ ਮੈਸੇਜ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਪਲੀਜ਼।
ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਅੱਜ ਬੈਂਕ ਆਫ ਕੈਨੇਡਾ ਦਾ ਥੋੜਾ ਅਪਡੇਟ ਆਇਆ ਕਿ ਜਿਹੜੇ ਉਹਨਾਂ ਦੇ ਇੰਟਰਸਟ ਰੇਟ ਹੈ ਜੀ, ਉਹਨਾਂ ਨੇ ਸੇਮ ਆਪਣੇ 0.25% ਤੇ ਹੀ ਮੇਨਟੇਨ ਕੀਤੇ ਆ, ਕੋਈ ਚੇਂਜ ਨਹੀਂ ਕੀਤੀ ਹੈ। ਤੇ ਜੋ ਉਹਨਾਂ ਦਾ ਅਨਾਲਿਸਿਸ ਹੈ ਜੀ, ਉਹਦੇ ਮੁਤਾਬਕ ਜਿਹੜੀ ਆਪਣਾ ਇਨਫਲੇਸ਼ਨ ਦਾ ਰੇਟ ਹੈਗਾ ਉਹ ਵੀ ਕੋਈ ਜਿਹੜਾ 2022 ਤੱਕ 2% ਦੇ ਵਿੱਚ ਰਹਿਣ ਦੀ ਉਮੀਦ ਹੈਗੀ ਹੈ। ਤੇ ਇਹਦਾ ਮਤਲਬ ਇਹ ਹੈ ਜੀ ਕਿ ਕੋਈ ਬਹੁਤੇ ਜ਼ਿਆਦਾ ਮੂਵਿੰਗ ਫਾਰਵਰਡ ਜਿਹੜੇ ਇੰਟਰਸਟ ਰੇਟ ਆ ਵਧਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ। ਤੇ ਜਿਹੜੇ ਫਿਕਸ ਰੇਟ ਆ ਜੀ, ਉਹਨਾਂ ਦਾ ਇਸ ਰੇਟ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹ ਵੀ ਸੇਮ ਰਹਿਣਗੇ। ਜ਼ਿਆਦਾ ਜਾਣਕਾਰੀ ਦੇ ਲਈ ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 647-294-5503। ਥੈਂਕ ਯੂ,
ਧੰਨਵਾਦ ਜੀ। ਔਰ ਇਸ ਸਾਡਾ ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਮੇਰਾ ਨੰਬਰ ਹੈ 416-302-3600, 416-302-3600 ਦਿਓ ਅੱਗੇ ਫਿਰ ਮਿਲਣ ਦੀ ਉਮੀਦ ਨਾਲ। ਸਤਿ ਸ੍ਰੀ ਅਕਾਲ।
ਬੱਲਿਆ ਉੱਚੇ ਲੈਵਲਾਂ ਤੇ ਕੀਤੇ ਹੋਏ ਸਾਰੇ ਕਾਂਡ ਨੇ, ਤੇਰੀ ਸੋਚ ਵਿੱਚੋਂ ਗੱਲ ਅਜੇ ਬਾਹਰ ਬੱਲਿਆ,
ਤੇਰੀ ਪੁੱਛ ਲਈ ਜ਼ਲੀ ਨੇ ਚੈਟ ਕੀਤੀ ਹੋਊਗੀ ਤੇ ਗੱਲਾਂ ਚੈਟ ਤੱਕ ਕਾਕਾ ਕਦੇ ਵੀ ਨਾ ਛੱਡੀਆਂ,
ਪੱਕੀਆਂ ਜ਼ਬਾਨਾਂ ਜਿੱਥੇ ਲੈਨੇ ਆ ਸਟੈਂਡ ਉਂਝ ਹੁਸਨਾਂ ਦੇ ਨਾਲ ਮਾਰ ਲੈਂਦੇ ਠੱਗੀਆਂ,
ਤੋੜਦੇ ਆ ਹੱਡ ਯਾਰ ਸਾਰੇ ਹੀ ਸਟੱਡ, ਤੋੜਦੇ ਆ ਹੱਡ ਯਾਰ ਸਾਰੇ ਹੀ ਸਟੱਡ, ਜੋ ਤੂੰ ਦੇਖੇ ਨਹੀਂ ਉਹ ਘੋੜੇ ਲੱਗੇ ਨਾਲ ਡੱਬਦੇ।
You are listening to WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ, ਵੋ ਭੀ $0 ਟ੍ਰਾਂਸਫਰ ਫੀ ਪਰ। ਆਪ ਪੈਸੇ ਆਨਲਾਈਨ ਯਾ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EOWAS, visit hotstar.com/CA.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
ਐਸ ਐਨ ਐਸ